ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋ ਫਿੱਕਾ
ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸਚੜਾ ਦੂਰ ਨ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸਚੜਾ ਦੂਰ ਨ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੇ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੇ ਜਿਨ ਥਾਪੇ ਬਿਦ ਜਾਣੈ ਸੋਏ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਜਿਨ ਥਾਪੇ ਬਿਦ ਜਾਣੈ ਸੋਏ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਦ ਗੁਰੂ साखिब जियो जेता जियो पिंड सब तेरा तू अंतर जामी पुरख भगवान दासन दास कह जन नानक जे हा तू कराहे ते हा खाऊं करी बखियान डंडौत बंदन अनिक बार सर्व कला समरथ ढोलन तेरा खो प्रभु नानक दे कर हथ ढोलन तेरा खो प्रभु नानक दे कर हथ परम सम्मान योग चवर शतर तखत दे मालिक सतगुरु साहिब श्री गुरु ग्रंथ साहिब महाराज जी दी पावन पवित्र हजूरी अंदर सतगुरां दे अमृत बचना दी विचार श्रवण करन वास्ते एकत्र होए सत संगी जनों अज जो सतगुरां ने अमृत वेले हुक्म रूप शब्द बख्शिश कीता है इस अमृत बचन दे उच्चारण करता सतगुरु गुरु नानक साहिब जी महाराज ने यह पवित्र बचन गुरु ग्रंथ साहिब जी दे राग वडहंस अंदर दर्ज है और सतगुरां दे 581 अंक उपर ए पवित्र शब्द शोभायमान है। गुरुदेव ने जो वडहंस राग विच अलाणियां उचारण कीतियां ने अलाणियां दे सरलेख थले अमृत शब्द उचारण कीते ने ए इस अमृत बचन अलाणियां विचों चौथी अलाणी है। इस पवित्र बचन दे चार पदे ने ते इस दा जो चार पदयां दी विचार दा आधार है पहले पदे विच तां हजूर ने फरमाया कि सिरजनहार परमात्मा ने सारी सृष्टि आप सिरजी है आप ही एदे विच समाया है ते उसनू उस दी साजी कोई इस कुदरत विचों कादर नू देख ओ इस विच आप शब्द रूप हो के वर्त रहा है उसनू दूर ना जान। दूजे पदे विच बख्शिश कीती ਕਿ ਹੇ ਭਾਈ ਜੋ ਇਸ ਸੰਸਾਰ 'ਤੇ ਆਇਆ ਹੈ ਉਹਨੇ ਉੱਠ ਕੇ ਇੱਥੋਂ ਇੱਕ ਦਿਨ ਜ਼ਰੂਰ ਜਾਣਾ ਹੈ। ਉਸ ਦੀ ਤਿਆਰੀ ਹੈ ਜਾਣ ਦੀ, ਪਰ ਜੇ ਪਰਮਾਤਮਾ ਦੇ ਸਿਮਰਨ ਤੋਂ ਬਿਹੋਣ ਜ਼ਿੰਦਗੀ ਚਲੀ ਗਈ, ਇਉਂ ਸਮਝੋ ਕਿ ਕੱਚੀ ਖੇਡ, ਸਾਰਾ ਜਨਮ ਨਿਰਾਰਥਕ ਚਲਾ ਗਿਆ, ਇਹ ਕਾਚੀ ਪਿੜ ਰਹਿ ਜਾਏਗੀ। ਮਹਾਰਾਜ ਕਹਿੰਦੇ ਨੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਇਨਸਾਨ ਸੰਸਾਰ ਨੂੰ ਨਾਸ਼ਵੰਤ ਕਹਿੰਦਾ ਹੈ ਅਤੇ ਸਿਮਰਨ ਦੀ ਗੱਲ ਚੱਲੇ, ਪ੍ਰਭੂ ਚਿੰਤਨ ਦੀ ਬਾਤ ਚੱਲੇ, ਪਰਮਾਤਮਾ ਦੀ ਬੰਦਗੀ ਦੀ ਗੱਲ ਚੱਲੇ, ਅਤੇ ਟਾਲਾ ਮਾਰ ਦਿੰਦਾ ਅੱਜ ਕੱਲ੍ਹ, ਕੱਲ੍ਹ ਨੂੰ ਕਰਾਂਗਾ, ਪਰਸੋਂ ਤੋਂ ਕਰਾਂਗਾ। ਸਤਿਗੁਰੂ ਕਹਿੰਦੇ ਨੇ ਅੱਜ ਕੱਲ੍ਹ ਕਰਦਿਆਂ ਕਰਦਿਆਂ ਕਾਲ ਹੀ ਇਹਨੂੰ ਸਮੇਟ ਲਿਜਾਂਦਾ ਹੈ। ਇਹ ਦੂਸਰੇ ਪਦੇ ਦੀ ਵਿਚਾਰ ਹੋਵੇਗੀ। ਤੀਸਰਾ ਪਦਾ ਹੈ ਕਿ ਜਿਹੜੇ ਸੁੱਖ ਆਪਾਂ ਅੱਜ ਸਰੀਰਕ ਤੌਰ 'ਤੇ ਮਾਣ ਰਹੇ ਹਾਂ, ਸਾਡੇ ਘਰ ਨੇ, ਸਾਡੇ ਘਰ ਵਿੱਚ ਬਿਸਤਰੇ ਨੇ, ਪਲੰਘ ਨੇ, ਖਾਣ ਪੀਣ ਦਾ ਸਮਾਨ ਹੈ, ਰਹਿਣ ਵਾਸਤੇ ਸੋਹਣੀਆਂ ਥਾਵਾਂ ਨੇ, ਪਰ ਜਦੋਂ ਇਸ ਸਰੀਰ ਨੂੰ ਛੱਡਣਾ ਹੈ ਅਤੇ ਜਮ ਮਾਰਗ 'ਤੇ ਨਾ ਕੱਪੜੇ ਜਾਣੇ ਨੇ, ਨਾ ਘਰ ਜਾਣਾ ਹੈ, ਅਤੇ ਨਾ ਫਿਰ ਸਾਡੇ ਪਕਵਾਨ ਉੱਥੇ ਨਾਲ ਚੱਲਣੇ ਨੇ। ਤੀਸਰੇ ਪਦੇ ਵਿੱਚ ਹਜ਼ੂਰ ਨੇ ਜਮ ਮਾਰਗ ਦੀ ਉਸ ਭਿਆਨਕ ਦਸ਼ਾ ਨੂੰ ਬਿਆਨ ਕੀਤਾ ਵੀ ਜੀਵ ਨਾਲ ਬਣੇਗਾ ਕੀ। ਅਤੇ ਜਿਹੜਾ ਇਸ ਆਲਾਣੀ ਦਾ ਚੌਥਾ ਪਦਾ ਹੈ, ਇਹਦੇ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਲੋਕ ਰੋਂਦੇ ਨੇ ਜਾ ਚੁੱਕੇ ਪ੍ਰਾਣੀ ਨੂੰ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਰੋਣਾ ਉਹਦਾ ਸਫਲ ਹੈ ਜਿਹੜਾ ਬੈਰਾਗ ਵਿੱਚ ਆ ਕੇ ਪ੍ਰਭੂ ਲਈ ਰੋਂਦਾ ਹੈ ਅਤੇ ਪਰਮਾਤਮਾ ਦੇ ਨਾਮ ਦੀ ਸੰਭਾਲ ਕਰਦਾ ਹੈ। ਇਹ ਨੇ ਅੱਜ ਦੇ ਚਾਰ ਪਦਿਆਂ ਦੀ ਜੋ ਆਪਾਂ ਵਿਚਾਰ ਕਰਨੀ ਹੈ। ਸਮੇਂ ਦੇ ਲਿਹਾਜ਼ ਨਾਲ ਅੱਖਰੀ ਅਰਥ, ਭਾਵ ਅਰਥ ਵਿਚਾਰਨ ਦਾ ਆਪਾਂ ਯਤਨ ਕਰਾਂਗੇ। ਆਓ ਸਤਿਗੁਰੂ ਗੁਰੂ ਰਾਮਦਾਸ ਸੱਚੀ ਸਰਕਾਰ ਦੇ ਚਰਨਾਂ 'ਚ ਆਪਾਂ ਅਰਦਾਸ ਕਰੀਏ ਕਿ ਦਾਤਾ ਜੀ, ਆਪ ਹੀ ਆਪਣੇ ਸ਼ਬਦ ਦੀ ਕਲਾ ਵਰਤਾਓ, ਆਪਣੀ ਰਹਿਮਤ ਵਰਤਾਓ, ਵਿੱਚ ਵਰਤ ਕੇ ਕਥਨ ਨੂੰ ਔਰ ਸਰੋਤ ਨੂੰ ਅੰਦਰ ਦਾ ਟਿਕਾ, ਇਕਾਗਰਤਾ, ਸ਼ਬਦ ਵਿਚਾਰ ਦਾ ਰਸ ਪ੍ਰਦਾਨ ਕਰੋ। ਕਰੋ ਕਿਰਪਾ ਸਾਧ ਸੰਗਤ, ਪਿਆਰ ਅਦਬ ਨਾਲ ਬਖਸ਼ੋ ਆਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਵਡਾ ਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਵਾ।
ਹਜ਼ੂਰ ਨੇ ਇਸ ਸ਼ਬਦ ਦੀ ਆਰੰਭਤਾ ਚ ਕਹਿ ਵਡਹੰਸ ਮਹੱਲਾ ਪਹਿਲਾ। ਵਡਹੰਸ ਰਾਗ ਹੈ ਤੇ ਪਹਿਲੇ ਗੁਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਬਚਨ ਹੈ। ਇਸ ਦੇ ਆਰੰਭ ਵਿੱਚ ਇੱਕ ਬੇਨਤੀ ਕਰਨੀ ਚਾਹੇਗਾ ਦਾਸ, ਮੈਂ ਸ਼ਬਦ ਅਲਾਣੀ ਵਰਤਿਆ ਸੀ। ਅਸਲ 'ਚ ਜਦੋਂ ਇਹ ਪਵਿੱਤਰ ਬਚਨ ਸ਼ੁਰੂ ਹੁੰਦੇ ਨੇ ਨਾ, ਤੇ ਉਦੋਂ ਸਰਲੇਖ ਅਲਾਣੀਆਂ ਆਉਂਦਾ ਹੈ। ਭਾਵਾਂ ਕਿ ਇਸ ਸ਼ਬਦ ਨਾਲ ਅਲਾਣੀ ਨਹੀਂ ਲਾਇਆ, ਪਰ ਉੱਪਰ ਜਿਹੜਾ ਸਰਲੇਖ ਆ ਗਿਆ ਵਡਹੰਸ ਮਹੱਲਾ ਪਹਿਲਾ ਅਲਾਣੀਆਂ, ਉਹ ਬਹੁ ਵਚਨ ਵਿੱਚ ਆਇਆ ਹੈ। ਇਹਦਾ ਮਤਲਬ ਕਿ ਜਿੰਨੇ ਅੱਗੇ ਮਹੱਲੇ ਪਹਿਲੇ ਨਾਲ ਸੰਬੰਧਿਤ ਸ਼ਬਦ ਪੜੋਗੇ, ਚੇਤੇ ਰੱਖਿਓ ਉਹ ਸਾਰੀਆਂ ਅਲਾਣੀਆਂ ਨੇ। ਥੋੜ੍ਹਾ ਜਿਹਾ ਇਸ ਸ਼ਬਦ ਦੀ ਗਹਿਰਾਈ ਵਿੱਚ, ਅਲਾਣੀਆਂ ਕੀ ਨੇ, ਇਹ ਸਰਲੇਖ ਕਿਉਂ ਦਾ ਤਾਰ ਨਹੀਂ ਦਿੱਤਾ। ਅਸਲ 'ਚ ਜਿਹੜਾ ਸ਼ਬਦ ਅਲਾਣੀ ਹੈ, ਇਹ ਮੂਲ ਸ਼ਬਦ ਸੰਸਕ੍ਰਿਤ ਦਾ ਹੈ, ਤੇ ਅਲਾਣੀ ਦਾ ਅਰਥ ਹੈ ਅਲਾਪਣ ਦੀ ਕਿਰਿਆ, ਅਲਾਪਣ ਦੀ ਕਿਰਿਆ। ਇਹਨੂੰ ਬੜੇ ਸੌਖੇ ਸ਼ਬਦਾਂ ਚ ਕਹੀਏ ਕਿ ਅਲਾਪਣ ਦੀ ਕਿਰਿਆ ਦੇ ਨਾਲ ਨਾਲ ਇਹਨੂੰ ਸ਼ੋਗਮਈ ਗੀਤ, ਮਾਤਮੀ ਗੀਤ ਵੀ ਕਿਹਾ ਜਾਂਦਾ ਹੈ। ਅਸਲ ਚ ਪੰਜਾਬ ਦੇ ਵਸਨੀਕ ਖਾਸ ਕਰਕੇ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਤੇ ਮਰ ਚੁੱਕੇ ਪ੍ਰਾਣੀ ਤੋਂ ਬਾਅਦ ਸਿਆਪਾ ਕੀਤਾ ਜਾਂਦਾ ਸੀ। ਐਸਤਾ ਹੁਣ ਜਾਗਰੂਕਤਾ ਆਈ, ਲੋਕ ਸੂਝਵਾਨ ਹੋ ਗਏ, ਪਰ ਅਜੇ ਵੀ ਕਈ ਰੂੜੀਵਾਦ ਲੋਕ, ਪਛੜੇ ਹੋਏ ਲੋਕ ਅਜੇ ਵੀ ਅਲਾਣੀਆਂ ਪਿੰਡਾਂ ਦੇ ਵਿੱਚ ਪਾਉਂਦੇ ਨੇ। ਮੈਂ ਬੇਨਤੀ ਕਰਾਂਗਾ ਇਹਦਾ ਸਰਲੇਖ ਕੀ ਹੈ, ਅਲਾਣੀਆਂ ਭਾਵ ਕੀ ਹੈ ਇਹਦਾ ਸਰਲੇਖ ਦਾ। ਅਸਲ 'ਚ ਅਲਾਣੀ ਜਿਹੜੀ ਹੈ ਉਹ ਮਾਤਮੀ ਗੀਤ ਹੈ, ਇੱਕ ਸੋਗਮਈ ਗੀਤ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਤੇ ਉਸ ਦੇ ਮਰਨ ਤੋਂ ਬਾਅਦ ਨੈਣ, ਮਿਰਾਸਨ ਜਾਂ ਮਿਸ਼ਰਾਣੀ ਆਉਂਦੀ ਸੀ, ਉਹਨੇ ਕੀ ਕਰਨਾ, ਪਰਿਵਾਰ ਦੀਆਂ ਜਿਤਨੀਆਂ ਬੀਬੀਆਂ ਹੋਣੀਆਂ, ਜਿਸ ਦੀ ਮੌਤ ਹੋਈ ਹੋਣੀ ਉਸ ਪਰਿਵਾਰ ਦੀਆਂ ਇਸਤਰੀਆਂ, ਉਹਨਾਂ ਦੀਆਂ ਰਿਸ਼ਤੇਦਾਰ ਬੀਬੀਆਂ ਸਾਰੀਆਂ ਇਕੱਠੀਆਂ ਜਦੋਂ ਹੋਣੀਆਂ ਤੇ ਨੈਣ ਉਹਨਾਂ ਨੂੰ ਇੱਕ ਗੋਲਾਈ ਦੇ ਅੰਦਰ ਪੰਕਤੀਆਂ ਵਿੱਚ ਖੜੇ ਕਰਾ ਦਿੰਦੀ ਸੀ। ਆਪ ਉਹਨੇ ਵਿਚਕਾਰ ਖਲੋ ਜਾਣਾ ਤੇ ਫਿਰ ਕੀ ਕਰਦੀਆਂ ਸਨ, ਉਦੋਂ ਉਹ ਅਲਾਣੀ ਪਾਉਂਦੀ ਸੀ, ਉਹਦੀ ਇੱਕ ਧੁਨ ਸੀ, ਉਹਦੀ ਇੱਕ ਲੈ ਸੀ, ਤੇ ਅਲਾਣੀ ਜਿਹੜੀ ਸੀ ਜਵਾਨ ਦੀ ਵੱਖਰੀ ਪਾਈ ਜਾਂਦੀ ਸੀ। ਮੈਂ ਸਿਰਫ ਤਾਂ ਥੋੜ੍ਹਾ ਜਿਹਾ ਆਪ ਜੀ ਦਾ ਸਮਾਂ ਇਹਦੇ ਪੱਖੋਂ ਲਿਆ ਹੈ ਕਿਉਂਕਿ ਇਹ ਅਲਾਣੀ ਹੈ ਗੁਰਦੇਵ ਦੀ ਉਚਾਰਨ ਕੀਤੀ। ਜਦੋਂ ਕਿਸੇ ਜਵਾਨ ਦੀ ਮੌਤ ਹੋਣੀ ਤੇ ਉਹਦੀ ਅਲਾਣੀ ਪਾਉਂਦਿਆਂ ਖਿਰਦੇ ਵੇਦਕ ਸ਼ਬਦ ਵਰਤੇ ਜਾਂਦੇ ਸਨ, ਖਿਰਦੇ ਨੂੰ ਵਿੰਨਣ ਵਾਲੇ। ਜਦੋਂ ਕਿਸੇ ਬੱਚੇ ਦੀ ਮੌਤ ਹੋਣੀ ਤੇ ਉਹਦੀ ਅਲਾਣੀ ਦੇ ਜਿਹੜੇ ਬੋਲ ਸਨ ਉਹਨਾਂ ਵਿੱਚੋਂ ਮਮਤਾ ਝਲਕਦੀ ਸੀ, ਤੇ ਜੇ ਕਿਸੇ ਬਜ਼ੁਰਗ ਦੀ ਮੌਤ ਹੋਣੀ ਤੇ ਉਹਦੀ ਅਲਾਣੀ ਦੇ ਵਿੱਚੋਂ ਕਰੁਣਾ ਰਸ, ਤੇ ਕਈ ਵਾਰੀ ਬਹੁਤ ਬਜ਼ੁਰਗ ਦੀ ਮੌਤ ਦੀ ਅਲਾਣੀ ਹਾਸੇ ਮਜ਼ਾਕ ਵਿੱਚ ਵੀ ਲੈ ਜਾਂਦੀਆਂ ਸਨ, ਠੱਠੇਬਾਜ਼ੀ ਵਿੱਚ ਵੀ ਚਲੀ ਜਾਂਦੀ ਸੀ। ਉਹਨਾਂ ਨੇ ਫਿਰ ਜਦੋਂ ਅਲਾਣੀ ਪਾਣੀ ਤੇ ਜਿਹੜੀਆਂ ਔਰਤਾਂ ਖਲੋਤੀਆਂ ਹੋਣੀਆਂ ਉਹਨਾਂ ਨੇ ਆਪਣੀਆਂ ਗੱਲਾਂ ਤੇ ਹੱਥ ਮਾਰਨੇ, ਗੱਲਾਂ ਪਿੱਟਣੀਆਂ, ਛਾਤੀ ਪਿੱਟਣੀ, ਪੱਟਾਂ ਨੂੰ ਪਿੱਟਣਾ, ਇਹ ਅਲਾਣੀਆਂ ਦਾ ਰੋਣਾ ਦੇਖ ਕੇ ਮੇਰੇ ਸਤਿਗੁਰੂ ਨੇ ਕੀ ਕੀਤਾ, ਉਸ ਧੁਨੀ ਅੰਦਰ ਰੱਬੀ ਇਲਾਹੀ ਬਚਨ ਉਚਾਰਨ ਕਰ ਦਿੱਤੇ। ਤੇ ਇਹ ਜਿਹੜੀਆਂ ਦੁਨੀਆਂ ਦੇ ਲੋਕ ਅਲਾਣੀਆਂ ਪਾਉਂਦੇ ਸਨ, ਚੇਤੇ ਰੱਖਿਓ ਉਹ ਸੋਗਮਈ ਨੇ, ਉਹ ਮੋਚ ਬੱਧੀਆਂ ਅਲਾਣੀਆਂ ਨੇ, ਉਹ ਇੰਨੀਆਂ ਹਿਰਦੇ ਵੇਦਕ ਸਨ ਕਿ ਜਿਨ੍ਹਾਂ ਦਾ ਮਰ ਜਾਂਦਾ ਸੀ ਉਹ ਹੋਰ ਕੁਰਲਾਉਂਦੇ ਸਨ, ਉਹ ਅਲਾਣੀ ਸੁਣ ਸੁਣ ਕੇ ਹੋਰ ਬੀਬੀਆਂ ਰੋਂਦੀਆਂ ਸਨ। ਪਰ ਜਿਹੜੀਆਂ ਦਾਤਾਰ ਨੇ ਅਲਾਣੀਆਂ ਉਚਾਰਨ ਕੀਤੀਆਂ ਉਹਨਾਂ ਨੇ ਸੰਸਾਰ ਦੀ ਹਕੀਕਤ ਤੋਂ ਜਾਣੂ ਕਰਾਇਆ। ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਬੋਲ ਸੱਚ ਏਵੇ ਕਿ ਸੋਗਮਈ ਹਿਰਦਿਆਂ ਵਾਸਤੇ ਮਲਮ ਦਾ ਕੰਮ ਕਰਦੇ। ਉਹ ਅਲਾਣੀਆਂ ਜਿਹੜੀਆਂ ਸਨ ਪਾਉਂਦੇ ਸਨ ਲੋਕ, ਉਹ ਹਿਰਦੇ ਨੂੰ ਘਾਓ ਕਰਦੀਆਂ ਸਨ, ਤੇ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੀਆਂ ਹੋਈਆਂ ਉਲਾਣੀਆਂ ਇਹਨਾਂ ਨੇ ਖਿਰਦੇ ਦੇ ਘਾਓ ਨੂੰ ਮਲਮ ਵਾਲਾ ਕੰਮ ਕਰਕੇ ਠੰਡ ਪਹੁੰਚਾਉਂਦੀਆਂ ਸਨ। ਮੈਂ ਤਾਂ ਬੇਨਤੀ ਕੀਤੀ ਇਹ ਸਰਲੇਖ ਹੈ ਅਲਾਣੀਆਂ, ਗੁਰੂ ਨਾਨਕ ਸਾਹਿਬ ਦੀਆਂ ਉਚਾਰਨ ਕੀਤੀਆਂ ਅਲਾਣੀਆਂ ਜਿਹੜੀਆਂ ਨੇ ਉਹ ਪੰਜ ਨੇ। ਅੱਜ ਦਾ ਹੁਕਮਨਾਮਾ ਜਿਹੜਾ ਇਹ ਚੌਥੀ ਅਲਾਣੀ ਹੈ। ਅਸਲ 'ਚ ਅਲਾਣੀਆਂ ਸ਼ੁਰੂ ਹੁੰਦੀਆਂ ਨੇ ਇਸ ਪਵਿੱਤਰ ਤੁਕ ਤੋਂ ਕਿ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਟ ਚਲਾਇਆ। ਇਹ ਅਲਾਣੀਆਂ ਦੀਆਂ ਆਰੰਭਕ ਤੁਕਾਂ ਨੇ, ਪਹਿਲੀ ਅਲਾਣੀ ਦੀਆਂ। ਇਹਦੇ ਵਿੱਚ ਹਜ਼ੂਰ ਨੇ ਸ਼ਬਦ ਵਰਤਿਆ ਕਿ ਧੰਨ ਸਰੰਦਾ ਸੱਚਾ ਪਾਤਸ਼ਾਹ, ਧੰਤਾ ਜੋਗ ਸਰੰਦਾ ਦਾ ਅਰਥ ਹੈ ਬਣਾਉਣ ਵਾਲਾ, ਸੱਚਾ ਪਾਤਸ਼ਾਹ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਸੱਚਾ ਵਾਹਿਗੁਰੂ ਪਰਮਾਤਮਾ। ਜਿਨ ਜੱਗ ਧੰਦੈ ਲਾਇਆ, ਉਹਨੇ ਸਭ ਕੁਝ ਸਿਰਜ ਕੇ ਦੁਨੀਆਂ ਨੂੰ ਧੰਦੇ ਵਿੱਚ ਲਾ ਦਿੱਤਾ। ਅਗਲੀ ਤੋਕੇ ਮੋਹਲਤ ਪੁੰਨੀ, ਮੋਹਲਤ ਦਾ ਅਰਥ ਹੈ ਸਮਾਂ, ਮਿਆਦ, ਮਿਲਿਆ ਹੋਇਆ ਵਕਤ, ਤੇ ਪੁੰਨੀ ਦਾ ਅਰਥ ਹੈ ਜਦੋਂ ਪੂਰਾ ਹੋ ਗਿਆ। ਹਰ ਬੰਦਾ ਸਮਾਂ ਲੈ ਕੇ ਆਇਆ ਨਾ, ਤੇ ਜਦੋਂ ਉਹਦਾ ਸਮਾਂ ਮੁੱਕ ਜਾਂਦਾ ਹੈ, ਉਹ ਮੋਹਲਤ ਖਤਮ ਹੋ ਜਾਂਦੀ ਹੈ, ਮਿਆਦ ਮੁੱਕ ਜਾਂਦੀ ਹੈ, ਤੇ ਸਤਿਗੁਰੂ ਕਹਿੰਦੇ ਨੇ ਪਾਈ ਭਰੀ। ਇਸ ਤੁਕ ਦੇ ਅਰਥ ਥੋੜੇ ਜਿਹੇ ਕਰਕੇ ਆਪਾਂ, ਕਿਉਂਕਿ ਵਕਤ ਵਿੱਚ ਰਹਿ ਕੇ ਇਹ ਅੰਮ੍ਰਿਤ ਬਚਨ ਵਾਚਨਾ ਕਿ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ। ਮੋਹਲਤ ਪੁੰਨੀ ਜਦੋਂ ਬੰਦੇ ਦੀ ਜ਼ਿੰਦਗੀ ਦਾ ਮਿਲਿਆ ਹੋਇਆ ਵਕਤ ਮੁੱਕ ਗਿਆ, ਇਹਦੀ ਮਿਆਦ ਸਮਾਪਤ ਹੋ ਗਈ, ਇਹਦੀ ਉਮਰ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ। ਮੋਹਲਤ ਪੁੰਨੀ ਪਾਈ ਭਰੀ। ਅੱਜ ਅਸੀਂ ਦੇਖਦੇ ਹਾਂ ਘੜੀਆਂ ਤੋਂ ਟਾਈਮ, ਪੁਰਾਤਨ ਸਮੇਂ ਇਸ ਤਰ੍ਹਾਂ ਨਹੀਂ ਸੀ ਦੇਖਿਆ ਜਾਂਦਾ। ਪੁਰਾਤਨ ਸਮੇਂ ਅਸਲ 'ਚ ਪੰਨ ਘੜੀ ਜਿਹੜੀ ਹੁੰਦੀ ਸੀ ਉਹਦੀ ਵਰਤੋਂ ਕੀਤੀ ਜਾਂਦੀ ਸੀ। ਪੰਨ ਘੜੀ ਕੀ ਹੋਣੀ ਕਿ ਇੱਕ ਪਿਆਲੀ ਲੈ ਲੈਣੀ ਅਤੇ ਉਹਦੇ ਥੱਲੇ ਬਰੀਕ ਜਿਹਾ ਸੁਰਾਖ ਕੱਢ ਦੇਣਾ। ਪਾਈ ਭਰੀ ਕੀ, ਇਹ ਵੈਸੇ ਆਸਾ ਕਈ ਵਾਰ ਵਿੱਚ ਆਉਂਦਾ, ਕੋਈ ਰਹੇ ਨਾ ਭਰੀਐ ਪਾਈਐ। ਜਿਹਦੀ ਪਿਆਲੀ ਭਰੀ ਗਈ ਉਹਨੇ ਰਹਿਣਾ ਨਹੀਂ, ਉਹ ਡੁੱਬੇਗਾ। ਉਹਨਾਂ ਕੀ ਕਰਨਾ, ਪਿਆਲੀ ਲੈ ਲੈਣੀ ਅਤੇ ਉਹਦੇ ਥੱਲੇ ਬਰੀਕ ਜਿਹਾ ਸੁਰਾਖ ਕੱਢ ਦੇਣਾ ਅਤੇ ਉਸ ਪਿਆਲੀ ਨੂੰ ਪਾਣੀ ਦੇ ਉੱਤੇ ਟਿਕਾ ਦੇਣਾ। ਹੁਣ ਸੁਰਾਖ ਕੇ ਥੱਲੇ ਅਤੇ ਜਦੋਂ ਪਾਣੀ 'ਤੇ ਤਰਨਾ ਪਿਆਲੀ ਨੇ ਅਤੇ ਉਸ ਸੁਰਾਖ ਰਾਹੀਂ ਉਸ ਪਿਆਲੀ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਣਾ। ਮੇਰੀ ਬੇਨਤੀ ਆਪ ਸਮਝ ਗਏ ਨਾ ਕਿ ਪਿਆਲੀ ਥੱਲੇ ਸੁਰਾਖ ਬਰੀਕ ਜਿਹਾ, ਅਤੇ ਉਹਨਾਂ ਨੇ ਫਿਰ ਅੱਖਾਂ ਦੇ ਨਿਮਖ ਨਾਲ, ਕਿਉਂਕਿ ਉਦੋਂ ਸਮਾਂ ਇਸ ਤਰ੍ਹਾਂ ਨਹੀਂ ਸੀ ਮੰਨਿਆ ਜਾਂਦਾ, ਉਦੋਂ ਸੀ ਵਿਸਵੇ ਚੱਸੀਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਅੱਖ ਦੇ 15 ਫੋਰ ਇੱਕ ਵਿਸਾ ਸੀ, 15 ਵਿਸਿਆਂ ਦਾ ਇੱਕ ਚਸਾ ਸੀ, 30 ਚਸਿਆਂ ਦਾ ਇੱਕ ਪਲ ਸੀ, 60 ਪਲਾਂ ਦੀ ਇੱਕ ਘੜੀ ਸੀ, 7.5 ਘੜੀਆਂ ਦਾ ਇੱਕ ਪੈਰ ਸੀ ਪਿਆਰਿਓ, 8 ਪੈਰਾਂ ਦਾ ਦਿਨ ਅਤੇ ਰਾਤ ਸੀ। ਇਹ ਉਦੋਂ ਸਮੇਂ ਦੀ ਗਿਣਤੀ ਸੀ। ਉਹਨਾਂ ਨੇ ਦੇਖਣਾ ਵੀ ਕਿੰਨਾ ਸਮਾਂ ਲੱਗਦਾ, ਕਿੰਨੇ ਪਲ ਲੱਗਦੇ ਨੇ, ਜਾਂ ਕਿੰਨੀਆਂ ਘੜੀਆਂ 'ਚ ਪਿਆਲੀ ਭਰੀ ਜਾਏਗੀ, ਕਿਉਂਕਿ ਸੁਰਾਖ ਰਾਹੀਂ ਪਾਣੀ ਉਨੀ ਮਿਕਦਾਰ ਜਾਣੇ। ਅਤੇ ਜਦੋਂ ਪਤਾ ਲੱਗ ਜਾਣਾ ਕਿ ਇੰਨੇ ਸਮੇਂ 'ਚ ਪਿਆਲੀ ਭਰੀ ਗਈ, ਅਤੇ ਉਹਨਾਂ ਨੇ ਫਿਰ ਨੋਟ ਕਰ ਲੈਣਾ ਕਿ ਸਿਰਫ ਹੁਣ ਪਿਆਲੀ ਰੱਖ ਦਿਓ, ਵਾਰ ਵਾਰ ਨਿਮਕ ਨੋਟ ਕਰਨ ਦੀ ਲੋੜ ਨਹੀਂ, ਕਿਉਂਕਿ ਆਪਣੇ ਆਪ ਜਦੋਂ ਪਿਆਲੀ ਭਰ ਕੇ ਡੁੱਬ ਗਈ ਤਾਂ ਉਦੋਂ ਪਤਾ ਲੱਗ ਜਾਏਗਾ ਕਿੰਨਾ ਸਮਾਂ ਲੰਘ ਗਿਆ। ਉਹ ਸਮਾਂ ਨੋਟ ਕਰਨ ਦਾ ਇੱਕ ਤਰੀਕਾ ਸੀ, ਪਰ ਸਤਿਗੁਰੂ ਨੇ ਉਹਨੂੰ ਦੇਖੋ ਮੌਤ ਦੇ ਪ੍ਰਮਾਣ ਵਜੋਂ ਲਿਆ। ਸਤਿਗੁਰੂ ਨੇ ਐਲਾਣੀ ਸ਼ੁਰੂ ਇਹਦੇ ਤੋਂ ਕੀਤੀ ਕਿ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਪਿਆਲੀ ਨੂੰ ਰੱਖ ਦਿਓ, ਪਾਣੀ ਪੈਂਦਿਆਂ ਪੈਂਦਿਆਂ ਭਰਦਿਆਂ ਪਿਆਲੀ ਡੁੱਬ ਜਾਂਦੀ ਏ। ਇਨਸਾਨ ਤੇਰੀ ਜ਼ਿੰਦਗੀ ਵੀ ਇੱਕ ਪਿਆਲੀ ਦੀ ਤਰ੍ਹਾਂ ਹੈ, ਜਿੱਦਣ ਇਹ ਭਰੀ ਗਈ ਇਹਨੇ ਵੀ ਡੁੱਬ ਜਾਣਾ ਹੈ, ਅਤੇ ਜਿਹਦੀ ਪਿਆਲੀ ਭਰੀ ਜਾਏ, ਸੱਚ ਇਹ ਵੇ ਕਿ ਜਿਹਦਾ ਅੰਤਲਾ ਸਮਾਂ ਆ ਜਾਏ, ਮਿਆਦ ਮੁੱਕ ਜਾਏ, ਉਹਨੂੰ ਇਹਦੇ ਤੋਂ ਕੂਚ ਕਰਨਾ ਪੈਂਦਾ ਹੈ। ਤਾਂ ਹੀ ਸਾਹਿਬ ਨੇ ਕਿਹਾ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਉਸੇ ਅਲਾਣੀਆਂ ਦੇ ਸਰਲੇਖ ਥੱਲੇ ਅੱਜ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਚੌਥੀ ਅਲਾਣੀ ਹੈ। ਇਸ ਦੇ ਪਹਿਲੇ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ, ਅਸੀਂ ਪਹਿਲੀ ਤੁਕ ਸ਼ਰਵਣ ਕਰੀਏ ਜੀ।
ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਵਾ।
ਹਜ਼ੂਰ ਕਹਿੰਦੇ ਨੇ ਜਿਨ ਜਗ ਸਿਰਜ ਸਮਾਇਆ, ਜਿਸ ਪਰਮਾਤਮਾ ਨੇ ਇਸ ਜਗਤ ਨੂੰ ਸਿਰਜਿਆ ਹੈ, ਇਹ ਸੰਸਾਰ ਬਣਾਇਆ ਹੈ, ਤੇ ਸਿਰਜਣ ਤੋਂ ਬਾਅਦ ਇਹਦੇ ਤੋਂ ਵੱਖ ਨਹੀਂ। ਸਤਿਗੁਰੂ ਕਹਿੰਦੇ ਨੇ ਕਿ ਸਿਰਜ ਕੇ ਸਮਾਇਆ, ਇਹਦੇ ਵਿੱਚ ਆਪਾਂ ਉਹਨੇ ਲੀਨ ਕਰ ਦਿੱਤਾ, ਇਹਦੇ ਵਿੱਚ ਹੀ ਸਮਾ ਗਿਆ। ਸੋ ਸਾਹਿਬ ਕੁਦਰਤ ਜਾਣ ਉਹ ਵਾਹ, ਇਹਦੇ ਪਿੱਛੇ ਨਾ ਅੱਖਰ ਵਾਹਵੇ ਨੂੰ ਕੰਨਾ ਵਾਹ ਆਇਆ, ਜਾਣ ਉਹ ਵਾਹ। ਅਸਲ 'ਚ ਜਦੋਂ ਅਲਾਣੀਆਂ ਗਾਈਆਂ ਜਾਂਦੀਆਂ ਸਨ ਤੇ ਜਿਹੜਾ ਵਾਹ ਅੱਖਰ ਸੀ ਨਾ, ਇਹ ਇਉਂ ਕਹਿ ਲਓ ਉਹਨਾਂ ਦੀ ਤਰਜ ਦਾ ਇੱਕ ਹਿੱਸਾ ਸੀ। ਹਜ਼ੂਰ ਨੇ ਫਰਮਾਇਆ ਕਿ ਜਿਸ ਪਰਮਾਤਮਾ ਨੇ ਸੰਸਾਰ ਸਿਰਜਿਆ ਹੈ, ਉਹ ਇਹਦੇ ਵਿੱਚ ਸਮਾਇਆ ਹੈ, ਉਸ ਸੱਚੇ ਸਾਹਿਬ ਨੂੰ ਉਹਦੀ ਰਚੀ ਹੋਈ ਕੁਦਰਤ ਵਿੱਚ ਜਾਣੋ, ਉਸ ਕਾਦਰ ਦੀ ਝਲਕ ਉਹਦੀ ਕੁਦਰਤ ਵਿੱਚ ਮਿਲਦੀ ਹੈ।
ਸਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣ ਹੋਵਾ।
ਉਸ ਸੱਚੇ ਪਰਮਾਤਮਾ ਨੂੰ ਮਤ ਸਮਝੀਏ ਕਿਤੇ ਦੂਰ ਹੈ, ਉਹਨੂੰ ਦੂਰ ਜੰਗਲ ਵੇਲੇ ਵਿੱਚ ਨਾ ਭਾਲੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਉਹ ਸੱਚਾ ਸਾਹਿਬ ਤਾਂ ਘੱਟ ਘੱਟ ਵੀ ਸਮਾਇਆ ਹੈ। ਇਸ ਪਵਿੱਤਰ ਪਦੇ ਦੀ ਥੋੜ੍ਹੀ ਜਿਹੀ ਵਿਸਤਾਰ ਸਹਿਤ ਵਿਆਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਆ ਜੋ ਕੋਈ ਦ੍ਰਿਸ਼ਟਮਾਨ ਹੈ, ਇਹਦਾ ਰਚੈਤਾ, ਇਹਦਾ ਸਿਰਜਣਹਾਰਾ ਪਾਰ ਬ੍ਰਹਮ ਪਰਮੇਸ਼ਵਰ ਆਪ ਹੈ। ਇੱਕ ਤੇ ਹੈ ਕਿ ਪਦਾਰਥਕ ਤੌਰ 'ਤੇ ਸੰਸਾਰ ਕਿਵੇਂ ਬਣਿਆ, ਜਿਹਦੇ ਸੰਬੰਧ ਵਿੱਚ ਸਾਇੰਸ ਨੇ ਵੀ ਬਹੁਤ ਖੋਜ ਕੀਤੀ ਕਿ ਜੋ ਕੋਈ ਦ੍ਰਿਸ਼ਟਮਾਨ ਹੈ ਇਹ ਪਦਾਰਥਕ ਤੌਰ 'ਤੇ ਕਿਵੇਂ ਬਣਿਆ, ਅਤੇ ਦੂਜਾ ਪੱਖ ਹੈ ਕਿ ਅਧਿਆਤਮ ਨਾਲ ਜੁੜਿਆ, ਧਰਮ ਨਾਲ ਜੁੜਿਆ, ਕਿ ਇਹ ਸਭ ਕੁਝ ਪਰਿਪੂਰਨ ਪਰਮਾਤਮਾ ਦੇ ਹੁਕਮ ਹੀ ਸਿਰਜਿਆ। ਉਸ ਸਿਰਜਣ ਵਾਲੇ ਨੇ ਵਕਤ ਨਹੀਂ ਲਾਇਆ। ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਜਪਜੀ ਸਾਹਿਬ ਦੇ ਕਿ ਕੀਤਾ ਪਸਾਓ ਏਕੋ ਕਵਾਓ, ਇੱਕ ਸ਼ਬਦ ਇੱਕ ਬੋਲ ਨਾਲ ਉਹਨੇ ਸਾਰੇ ਪਸਾਰਾ ਬਣਾ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇਹ ਲੱਖਾਂ ਜ਼ਿੰਦਗੀ ਦੇ ਦਰਿਆ ਪੈਦਾ ਕਰ ਦਿੱਤੇ ਉਹਨੇ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ ਕਿ ਆਪੀ ਨੇ ਆਪ ਸਾਜਿਓ, ਆਪਣੇ ਆਪ ਦਾ ਸਿਰਜਣਹਾਰਾ ਉਹ ਆਪ ਹੈ, ਪਰਮਾਤਮਾ ਨੂੰ ਕਿਸੇ ਨਹੀਂ ਸਾਜਿਆ, ਅਤੇ ਉਸ ਸਿਰਜਣਹਾਰੇ ਨੇ ਸਾਰਾ ਸੰਸਾਰ ਸਾਜਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਦੋਈ ਕੁਦਰਤ ਦਾ ਅਰਥ ਆ ਸੰਸਾਰ, ਆ ਸ੍ਰਿਸ਼ਟੀ, ਉਹਨੇ ਆਪ ਸਾਜੀ। ਦੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ, ਇਹ ਸਭ ਕੁਝ ਸਾਜ ਕੇ ਸਿਰਜਣਹਾਰਾ ਇਹਦੇ ਵਿੱਚ ਆਪਣਾ ਆਸਨ ਲਾ ਕੇ ਬੈਠ ਗਿਆ। ਇਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾ ਮੈਂ ਬੇਨਤੀ ਕਈ ਵਾਰੀ ਕਰਨਾ ਖੁੰਨਾ ਕਿ ਜੇਕਰ ਇਹ ਲੱਭਣ ਤੁਰ ਪਵੋ ਵੀ ਪਰਮਾਤਮਾ ਨੇ ਕਦੋਂ ਸਭ ਕੁਝ ਬਣਾਇਆ, ਸਿਰਜਿਆ ਤਾਂ ਉਹ ਸਿਰਜਣਹਾਰ ਨੇ ਪਰ ਕਦੋਂ ਬਣਾਇਆ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਸਵਾਲ ਦਾ ਉੱਤਰ ਕਦੀ ਵੀ ਕਿਤੋਂ ਵੀ ਨਹੀਂ ਮਿਲੇਗਾ ਕਿ ਉਹਨੇ ਕਦੋਂ ਬਣਾਇਆ। ਹਾਂ, ਇਹ ਉੱਤਰ ਮਿਲ ਸਕਦਾ ਕਿਵੇਂ ਬਣਾਇਆ, ਜੇ ਤੂੰ ਸਮੇਂ ਬਾਰੇ ਪੁੱਛੇ ਵੀ ਉਹ ਮਸ਼ੀਨਾਂ, ਉਹ ਤਰੀਕ, ਉਹ ਸਮਾਂ ਸਾਨੂੰ ਦੱਸੋ ਜਦੋਂ ਬਣਿਆ, ਅਤੇ ਇਹਦੇ ਬਾਰੇ ਦਾਤਾ ਜੀ ਇੱਕੋ ਗੱਲ ਕਹਿੰਦੇ ਨੇ, ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ। ਨਾ ਥਿੱਤ ਦਾ ਉਦਨ ਏਕਮ ਸੀ ਕਿ ਦੂਜ ਸੀ, ਨਾ ਸੋਮਵਾਰ ਸੀ ਕਿ ਮੰਗਲਵਾਰ ਸੀ, ਕਿਹੜਾ ਵਾਰ ਸੀ, ਨਾ ਰੁੱਤ ਦਾ ਪਤਾ ਗ੍ਰੀਕਮ ਸੀ ਜਾਂ ਬਸੰਤ ਸੀ, ਕਿਹੜੀ ਰੁੱਤ ਸੀ, ਰੁੱਤ ਦਾ ਵੀ ਪਤਾ ਨਹੀਂ, ਮਸ਼ੀਨੇ ਦਾ ਵੀ ਪਤਾ ਨਹੀਂ, ਵਾਰ ਦਾ ਵੀ ਪਤਾ ਨਹੀਂ। ਪਿਆਰਿਓ, ਇਹ ਤਾਂ ਕੇਵਲ ਸਿਰਜਣਹਾਰ ਨੂੰ ਪਤਾ ਜਿਹਨੇ ਸਿਰਜਿਆ ਹੈ, ਮੈਂ ਜਿਹੜੀ ਬੇਨਤੀ ਕਰਨ ਲੱਗਾ। ਪਰ ਗੁਰੂ ਗ੍ਰੰਥ ਸਾਹਿਬ ਨੇ ਜਿੱਥੇ ਹੁਕਮ ਰਾਹੀਂ ਸ੍ਰਿਸ਼ਟੀ ਦੀ ਰਚਨਾ, ਸ਼ਬਦ ਰਾਹੀਂ ਉਤਪਤੀ ਦਾ ਜ਼ਿਕਰ ਕੀਤਾ ਹੈ ਕਿ ਉਤਪਤ ਪਰਲੋ ਸ਼ਬਦੇ ਹੋਵੇ, ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ, ਕਿ ਸ਼ਬਦ ਵਿੱਚੋਂ ਬਣਿਆ। ਜਿਹਨੂੰ ਸੁਖਮਨੀ ਸਾਹਿਬ 'ਚ ਪੜ੍ਹ ਲਈਏ, ਖਰਨ ਭਰਨ ਜਾਂ ਕਾ ਨੇਤਰ ਫੋਰ, ਅੱਖ ਝਮਕਣ ਵਿੱਚ ਸਭ ਕੁਝ ਸਿਰਜ ਦਿੱਤਾ, ਪਰ ਪਦਾਰਥਕ ਤੌਰ 'ਤੇ ਇਹ ਕਿਵੇਂ ਸਭ ਕੁਝ ਖੋਂਦ 'ਚ ਆਇਆ, ਇਹਦਾ ਉੱਤਰ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ। ਹਜ਼ੂਰ ਨੇ ਫਰਮਾਇਆ ਕਿ ਸਾਚੇ ਤੇ ਪਵਨਾ ਭਇਆ, ਉਹ ਸਿਰਜਣਹਾਰ ਦੀ ਖੇਡ, ਸੱਚੇ ਤੋਂ ਪਵਨ ਬਣਾ ਦਿੱਤੀ ਉਹਨੇ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਪੌਣ ਤੋਂ ਪਾਣੀ ਬਣਾ ਦਿੱਤਾ, ਜਲ ਤੇ ਤੇਰੇ ਭਵਨ ਸਾਜਿਆ। ਆ ਸਿਰਜਣਹਾਰ ਨੇ ਤਿੰਨ ਭਵਨ ਸਾਜ ਦਿੱਤੇ, ਮਤਲਬ ਸਾਰਾ ਸੰਸਾਰ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤੇਰੇ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਬੇਨਤੀ ਧਿਆਨ ਨਾਲ ਸੁਣਿਓ, ਉਸ ਸਿਰਜਣਹਾਰ ਨੇ ਸਿਰਜ ਕੇ ਇਹਦੇ ਤੋਂ ਵੱਖ ਨਹੀਂ ਹੋਇਆ। ਸੱਚ ਇਹ ਵੇ ਕਿ ਕੋਈ ਥਾਂ ਐਸੀ ਨਹੀਂ ਜਿੱਥੇ ਸਿਰਜਣਹਾਰਾ ਆਪ ਰਚਿਆ ਹੋਇਆ ਨਹੀਂ। ਕਈ ਵਾਰੀ ਮਨ 'ਚ ਸਵਾਲ ਉੱਠਦੇ ਨੇ ਵੀ ਉਹ ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ ਸਮਾ ਗਿਆ, ਕੋਈ ਚੀਜ਼ ਜਿਹੜੀ ਉਹਨੇ ਸਿਰਜੀ ਆਪਣੇ ਤੋਂ ਵੱਖ ਰੱਖੀ ਨਹੀਂ, ਹਰ ਚੀਜ਼ ਵਿੱਚ ਉਹ ਬੈਠਾ, ਹਰ ਥਾਂ 'ਤੇ ਉਹ ਸਮਾਇਆ ਹੈ। ਪਰ ਸਤਿਗੁਰੂ ਨੇ ਸਮਝਾਉਣ ਲਈ ਕੁਝ ਪ੍ਰਮਾਣ ਦਿੱਤੇ, ਇੱਕ ਤਾਂ ਇਹ ਚੰਗਾ ਹੈ ਅਤੇ ਭਾਵੇਂ ਕੋਈ ਮੰਦਾ ਹੈ, ਮੂਰਖ ਹੈ ਅਤੇ ਭਾਵੇਂ ਕੋਈ ਸਿਆਣਾ ਹੈ, ਪੜ੍ਹਿਆ ਅਤੇ ਭਾਵੇਂ ਕੋਈ ਅਨਪੜ੍ਹ ਹੈ, ਜੜ ਹੈ ਅਤੇ ਭਾਵੇਂ ਚੇਤਨ ਹੈ, ਕੋਈ ਥਾਂ ਐਸੀ ਨਹੀਂ ਜਿੱਥੇ ਉਹ ਆਪ ਨਹੀਂ ਸਮਾਇਆ। ਸਰਵ ਵਿਆਪਕਤਾ, ਇਹਦਾ ਉੱਤਰ ਮਹਾਰਾਜ ਜੀ ਨੇ ਦਿੱਤਾ ਬੜਾ ਸੋਹਣਾ। ਫੁਰਮਾਇਓ ਨੇ ਕਿ ਇੱਕ ਨਿੱਕਾ ਜਿਹਾ ਪੇਡਾਕ ਹੈ ਬਨਸਪਤੀ, ਮੰਨ ਲਓ ਇੱਕ ਫੁੱਲਾਂ ਦਾ ਨਿੱਕਾ ਜਿਹਾ ਪੇਡਾ ਜਿਹਦਾ ਆਕਾਰ ਸਿਰਫ ਗਿੱਠ ਦੋ ਗਿੱਠ ਧਰਤੀ ਤੋਂ ਉੱਪਰ ਹੈ, ਤੇ ਇੱਕ ਏਡਾ ਵੱਡਾ ਚੀਲ ਦਾ ਰੁੱਖ ਕਿ ਜਿਹੜਾ ਸੈਂਕੜੇ ਫੁੱਟ ਤੱਕ ਅੱਗੇ ਉੱਤੇ ਜਾ ਰਿਹਾ। ਪਰ ਸਤਿਗੁਰੂ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ ਕਿ ਜਿਹੜਾ ਇੱਕ ਗਿੱਠ ਪੇਡਾ ਹੈ ਉਹ, ਤੇ ਜਿਹੜਾ ਸੈਂਕੜੇ ਫੁੱਟ ਉੱਚਾ ਉੱਠਿਆ ਨਿੱਕੇ ਵਿੱਚ ਵੀ ਤੇ ਵੱਡੇ ਵਿੱਚ, ਦੋਨਾਂ ਪੇਡਿਆਂ ਦੇ ਵਿੱਚ ਅੱਗ ਇੱਕੋ ਜਿਹੀ ਹੀ ਸਮਾਈ ਹੈ। ਜਿਹੜੀ ਅੱਗ ਵੱਡੇ ਰੁੱਖ ਵਿੱਚ ਹੈ ਉਹ ਅੱਗ ਛੋਟੇ ਰੁੱਖ ਦੀ ਲੱਕੜ ਵਿੱਚ ਵੀ ਹੈ। ਇੱਕ ਉਹ ਪੇਡਾ ਜਿਹਦੇ ਕੰਡੇ ਨੇ ਲੋਕਾਂ ਨੂੰ ਖੇਦ ਦਿੰਦਾ, ਲੰਘਦਿਆਂ ਦੇ ਚਮੜੀ ਚੀਰਦਾ, ਚੇਤੇ ਰੱਖਿਓ ਕੰਡਿਆਂ ਵਾਲੇ ਵਿੱਚ ਵੀ ਉਹ ਸਮਾਇਆ ਹੈ, ਉਹੀ ਅੱਗ ਸਮਾਈਏ। ਤੇ ਜਿਹਨੂੰ ਮਿੱਠੇ ਅੰਬ ਲੱਗਦੇ ਨੇ ਅੰਬ ਦੇ ਪੇਡੇ ਵਿੱਚ ਵੀ ਅੱਗ ਹੀ ਸਮਾਈ ਹੈ। ਇੱਕ ਉਹ ਪੇਡਾ ਜਿਹਦੇ ਵਿੱਚ ਕੱਲੀ ਬਦਬੋਖ ਹੈ, ਉਹਦੇ ਨੇੜੇ ਜਾਓ ਤੇ ਚੰਗੀ ਸਮੈਲ ਨੇ, ਤੇ ਇੱਕ ਪਾਸੇ ਉਹ ਪੇਡਾ ਜਿਹਦੇ ਵਿੱਚ ਸੁਗੰਧੀ ਭਰੀ ਏ, ਭਾਵੇਂ ਬਦਬੋ ਮਾਰਦਾ ਹੋਵੇ ਤੇ ਭਾਵੇਂ ਸੁਗੰਧੀ ਮਾਰਦਾ ਹੋਵੇ, ਯਾਦ ਰੱਖਿਓ ਦੋਨਾਂ ਪੇਡਿਆਂ ਵਿੱਚ ਅੱਗ ਮੌਜੂਦ ਹੈ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ ਕਿ ਗਾਵਾਂ ਦੇ ਰੰਗ ਵੱਖਰੇ ਹੋ ਸਕਦੇ ਨੇ ਮੱਝਾਂ ਦੇ, ਸਮਝਾਉਣ ਲਈ ਨਾ, ਮੰਨ ਲਓ ਬੱਕਰੀ ਗਾਂ ਮੱਝ ਆਪਾਂ ਲੈ ਲਈਏ। ਇਹ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ ਕਿ ਇੱਕ ਗਾਂ ਦੀ ਚਮੜੀ ਦਾ ਰੰਗ ਕਾਲਾ ਹੈ, ਇੱਕ ਗਾਂ ਦੀ ਚਮੜੀ ਦਾ ਰੰਗ ਸ਼ਵੇਤ ਹੈ, ਇੱਕ ਗਾਂ ਐਸੀ ਹੈ ਜਿਹਦੀ ਚਮੜੀ ਦਾ ਰੰਗ ਭੂਰਾ ਹੈ। ਚਮੜੀ ਦੇ ਰੰਗ ਕਾਲਾ ਭੂਰਾ ਸ਼ਵੇਤ ਹੋ ਸਕਦਾ ਹੈ, ਪਰ ਯਾਦ ਰੱਖਿਓ ਦੁੱਧ ਦਾ ਰੰਗ ਵੱਖੋ ਵੱਖਰਾ ਨਹੀਂ, ਦੁੱਧ ਸਾਰਿਆਂ ਦਾ ਚਿੱਟੇ ਰੰਗ ਦਾ ਹੋਵੇਗਾ। ਇੱਥੇ ਜੜ ਚੇਤਨ ਚੰਗੇ ਮੰਦੇ ਮੂਰਖ ਸਿਆਣੇ ਭਲੇ ਬੁਰੇ ਹੰਸਿਆਰੀ ਕਰੁਣਾ ਵਾਲੇ ਸਾਰੇ ਤੁਰੇ ਫਿਰਦੇ ਨੇ, ਇਹਨਾਂ ਦੇ ਸੁਭਾਅ ਵੱਖ ਹੋ ਸਕਦੇ ਨੇ, ਪਰ ਉਸ ਪਰਮਾਤਮਾ ਦੀ ਖੋਂਦ ਸਾਰਿਆਂ ਦੇ ਵਿੱਚ ਹੀ ਸਮਾਇਮਾਨ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਹਜ਼ੂਰ ਨੇ ਫੁਰਮਾਇਆ ਕਿ ਸਗਲ ਬਨਸਪਤ ਮਾਹੇ ਬਸੰਤਰ, ਸਾਰੀ ਬਨਸਪਤੀ ਵਿੱਚ ਅੱਗ ਹੈ, ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਦੇ ਵਿੱਚ ਘਿਓ ਹੈ, ਸਗਲ ਬਨਸਪਤ ਮਾਏ ਬਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਉਹ ਚੰਗੇ ਮੰਦੇ ਉੱਚਿਆਂ ਨੀਵਿਆਂ ਸਾਰਿਆਂ ਸਮਾਏ। ਮੈਂ ਇੱਥੇ ਇੱਕ ਹੋਰ ਬੇਨਤੀ ਕਰਦਿਆਂ ਕਿ ਇੱਕ ਹੋ ਕੇ ਸਾਰਿਆਂ ਵਿੱਚ ਸਮਾਇਆ, ਪਰ ਕਮਾਲ ਦੀ ਉਹ ਸੀ ਖੈਰ ਕਿ ਇੱਕ ਹੋ ਕੇ ਅਨੇਕ ਹੁੰਦਾ, ਤੇ ਜਦੋਂ ਮਰਜ਼ੀ ਹੁੰਦੀ ਹੈ ਅਨੇਕਤਾ ਤੋਂ ਫਿਰ ਏਕਤਾ ਵੱਲ ਆ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਕਿ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ, ਅਨੇਕ ਹੋ ਕੇ ਫਿਰ ਇੱਕ ਵਿੱਚ ਸਮਾ ਗਿਆ, ਤੇ ਇੱਕ ਹੋ ਕੇ ਅਨੇਕਾਂ ਵਿੱਚ ਇੱਕ ਦੋ ਪ੍ਰਮਾਣ ਖੋਰ ਲੈ ਕੇ ਅਸੀਂ ਇਸ ਅੰਮ੍ਰਿਤ ਬਚਨ ਨੂੰ ਅੱਗੇ ਵਿਚਾਰਾਂਗੇ। ਕਿਉਂਕਿ ਪਹਿਲੇ ਪਦੇ ਦਾ ਤੱਤ ਭਾਵ ਇਹ ਵੇ ਕਿ ਉਸ ਨੇ ਜੋ ਕੁਝ ਸਿਰਜਿਆ ਉਹਦੇ ਵਿੱਚ ਸਮਾਇਆ ਹੈ। ਸਤਿਗੁਰੂ ਜੀ ਨੂੰ ਪੁੱਛਿਆ ਦਾਤਾ ਕਿ ਪਰਮਾਤਮਾ ਇੱਕ, ਸਾਰੀ ਬਾਣੀ ਕਹਿ ਰਹੀ ਹੈ ਇੱਕ ਓਅੰਕਾਰ ਸਿਰਫ ਇੱਕ। ਕਬੀਰ ਸਾਹਿਬ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਰਦਤ ਕੇ ਸਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇੱਕ ਕਿਹਾ। ਜਾਂ ਅਸੀਂ ਪੜ੍ਹਦੇ ਹਾਂ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਜਾਂ ਪੜ੍ਹਨੇ ਜਾਂ ਸਤਿਗੁਰੂ ਦੇ ਬੱਚੇ ਨੇ ਏਕ ਪਿਤਾ ਇੱਕ ਸਕੇ ਖੰਬਾਰਕ, ਉਹ ਇੱਕ ਹੋ ਕੇ ਅਨੇਕਾਂ ਵਿੱਚ ਕਿਵੇਂ ਸਮਾਇਆ ਹੈ। ਪਹਿਲਾ ਪ੍ਰਮਾਣ ਦਾਸ ਨੇ ਦਿੱਤਾ ਹੈ ਕਿ ਉਹ ਇੱਕ ਚੰਗੇ ਮੰਦੇ ਬੁਰੇ ਭਲੇ ਸਭ 'ਚ, ਪਰ ਇੱਕ ਹੋ ਕੇ ਸਾਰਿਆਂ 'ਚ ਕਿਵੇਂ ਸਮਾ ਗਿਆ ਅਨੇਕਾਂ 'ਚ, ਇਹਦੇ ਸੰਬੰਧੀ ਦਾਤਾਰ ਦੇ ਦੋ ਕੁ ਪ੍ਰਮਾਣ ਅਸੀਂ ਲੈ ਲੈਂਦੇ ਹਾਂ। ਇੱਕ ਤਾਂ ਬਚਨ ਹੈ ਭਗਤ ਨਾਮਦੇਵ ਜੀ ਦਾ, ਕਹਿੰਦੇ ਮੰਨ ਲਓ ਕਿਸੇ ਕੋਲ ਮੋਤੀ ਨੇ ਤੇ ਮੋਤੀਆਂ ਦੀ ਗਿਣਤੀ ਹਜ਼ਾਰ ਹੈ ਦੋ ਹਜ਼ਾਰ, ਮੋਤੀਆਂ ਦੇ ਰੰਗ ਵੱਖਰੇ ਨੇ, ਪਰ ਹਜ਼ਾਰਾਂ ਮੋਤੀਆਂ ਵਿੱਚੋਂ ਜਦੋਂ ਕੋਈ ਮਾਲਾ ਪਰੋਂਦਾ ਤੇ ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਂਦਾ। ਰੰਗ ਵੱਖਰੇ ਹੋਣ, ਆਕਾਰ ਵੱਖਰੇ ਹੋਣ, ਕੀਮਤ ਵੱਖਰੀ ਹੋਵੇ, ਇੱਕ ਧਾਗਾ ਹਜ਼ਾਰਾਂ ਮਣਕਿਆਂ ਦੇ ਵਿੱਚੋਂ ਨਿਕਲ ਜਾਂਦਾ, ਮੋਤੀਆਂ ਵਿੱਚੋਂ ਨਿਕਲ ਜਾਂਦਾ। ਜੇ ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲਦਾ ਹੈ, ਸੱਚ ਇਵੇਂ ਕਿ ਇੱਕ ਓਅੰਕਾਰ ਕਰੋੜਾਂ ਬ੍ਰਹਿਮੰਡਾਂ ਦੇ ਵਿੱਚੋਂ ਕੇਵਲ ਇੱਕ ਹੀ ਨਿਕਲ ਕੇ ਸਭ ਸਮਾਇਆ ਹੋਇਆ। ਸਤਿਗੁਰੂ ਦੇ ਬਚਨ ਨੇ ਸੂਤ ਏਕ सूत्र धागा एक है। मन मन का अर्थ इतने करांगे मोती। सूत एक मन सत सहंस जैसे, सत का अर्थ सैकड़े, संस का अर्थ हजारा, मोती हजारा सैकड़े हो सकते ने पर धागा इको सारिया विचों निकल गया। सूत एक मन सत सहंस जैसे, ओत पोत प्रभ सोई। तीसरा एक बचन, एक हो के सारिया विच किवें। बस सच्चे दसा कि गुरमत ने सबनी घटी शौ वेखन की गल की। गुरु तेग बहादुर साहब ने कहा वह द्वैश विच फसे हुए लोगों समझ नहीं पैनी, जिन्नी देर तक दुबदा द्वैश मेरा तेरा धर्म के नाते धन की आर्थिकता आर्थिकता के नाते तेनू समझ नहीं पैनी। पर संत जना ने पुकार के कहा कि कोई घट ऐसा नहीं जिदे विच ओ नहीं समाया होया। घट घट मैं हरजू बसै, ज्ञानी ने नहीं संतन कहो पुकार, संत जना ने पुकार के कहा। दस बेनती करेगा एक हो के सब घटा विच किवें। गुरु ग्रंथ साहिब विच भी यह प्रमाण है, जदों पूर्णमाशी की रात हुंदी है ना ते चंद्रमा पूर्ण तौर ते असमल आकाश विच आउंदा है। हजूर ने फरमाया कि चंद्रमा पूर्ण तौर ते असमान ते आया ते थले पानी दे घड़े भर के रख दिओ। एक नहीं दो नहीं अनगिनत शब्द वरता, असंख वरता, असंखा पानी दे घड़े जमीन ते भर के रख दिओ, उन्हां दे उपर चपणी ढक्कण दे दिओ। जदों चंद्रमा असमान ते आए हर एक घड़े दा उपर वाला ढक्कण चुक के देखो, आकाश वाल देखोगे ते एक चंद्रमा दिसेगा, जे जमीन वाल देखोगे ते हजारां लखां अनगिनत घड़ियां विच उहदा परछावां दिसेगा, प्रतिबिंब दिसेगा। दास की बेनती है कि देखो हब समाणी जोत वो सिरजनखार सारिया में समाया। हब समाणी जोत ज्यों जल कटाऊ चंद्रमा, जिमें एक चंद्रमा पानी के घड़िया में समाया, इस तरह परिपूर्ण परमात्मा सारिया के भी समाया है। जिन्हों ये झलक मिली धन गुरु गोबिंद सिंह महाराज उन्हों की पवित्र रचना एक वचन है, उन्हें देखो पानी विचों देखिया, पहाड़ विचों देखिया, जमीन विचों देखिया, उन्हें आकाश विचों देखिया, सारिया थावां ते समाए हुए नूं देख के शब्द कहा सी कि जमी तू ही, जमा तू ही, मकी तू ही, मका तू ही, अपू तू ही, अपय तू ही, अछू तू ही, अछय तू ही, जतस तू ही, ब्रतस तू ही, गतस तू ही, मतस तू ही, ते शब्द वरत्या तू ही तू ही तू ही। इसे नूं क्या जमीन जमान के बिखै, समस्त एक जोत है, ना काट कह ना बाढ़ कह ना काट बाढ़ होत है। तन गुरु नानक साहब ये बचन कर रहे ने, उस सिरंदे परमात्मा ने प्रभु ने सब कुछ आप सिरजिया ते सिरज के साहब एदे विच समा गया, उस साहब नू कुदरत विच वसिया होया जानो।
सच शब्द पछाणो दूर न जानो, जिन एह रचना राची।
हजूर कहिंदे ने सच शब्द पछाणो, उस सच्चे ब्रह्म नू पहचानो, मत समझो किते दूर है। हजूर कहिंदे ने कि उहनू दूर भालन दा यतन ना करो, उह सारियां थावां ते ए आप समाया जिन्हें ए रचना कीती है।
नाम ते आए ता सुख पाए, बिन नावे पिड़ काची।
पर इस संसार विच जेड़ा मनुख आया है, जेकर ओ परमात्मा दे नाम नू त्याहेगा, परमात्मा दे नाम दी बंदगी करेगा, उनू आत्म सुख दी प्राप्ति होवेगी, ते नाम तो बिना ओदी जिंदगी रूपी जेड़ा ए पिड़ है, ए खेड़ है, ए बिल्कुल कच्ची। नाम तो बिना ओ बाजी जित के नहीं जाएगा। रचिया सब कुछ सिरजनहार ने, पर नाम तो बिना बंदे इस तरह हार के चले जाते ने जिमें जुआरी जुए विच अपना सब कुछ खार जांदा है।
जिन थापे बिद जाने सोए, क्या को कह वखाणो।
जिस परमात्मा ने यह सृष्टि बनाई, सच एवे ओदी बिद इनू किवें संभालना, किवें समेटना, ये सारिया बिदियां परमात्मा आप जानदा है। जिन्हें बनाया उन्हों पता है, समेटना किवें है, ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਪਰਮਾਤਮਾ ਦੀ ਇਸ ਬਣਾਈ ਕੋਈ ਖੇਡ ਨੂੰ ਨਹੀਂ ਜਾਣਦਾ ਤੇ ਉਹਦੇ ਤੋਂ ਬਿਨਾਂ ਕੋਈ ਵਖਿਆਨ ਵੀ ਨਹੀਂ ਕਰ ਸਕਦਾ।
ਜਿਨ ਜਗ ਥਾਪ ਵਤਾਇਆ ਜਾਲੂ ਸੋ ਸਾਹਿਬ ਪਰਵਾਣੋ।
ਜਿਸ ਪਰਮਾਤਮਾ ਨੇ ਇਹ ਜਗਤ ਥਾਪਿਆ ਤੇ ਹਜ਼ੂਰ ਕਹਿੰਦੇ ਨੇ ਮਾਨੋ ਉਹਨੇ ਮਾਇਆ ਦਾ ਇੱਕ ਜਾਲ ਬੁਣ ਦਿੱਤਾ, ਜਿਵੇਂ ਜਾਲ ਵਿੱਚ ਪੰਛੀ ਫਸ ਜਾਂਦੇ ਨੇ, ਜਾਲੀਆਂ ਦੇ ਅੰਦਰ ਮੱਖੀਆਂ ਮੱਛਰ ਫਸ ਜਾਂਦੇ ਨੇ, ਜਾਂ ਅਸੀਂ ਦੇਖਦੇ ਹਾਂ ਜਾਲ ਲਾਓ ਤੇ ਮੱਛੀਆਂ ਫਸ ਜਾਂਦੀਆਂ ਨੇ। ਕਹਿੰਦੇ ਨੇ ਜਗਤ ਤਾਂ ਉਹਨੇ ਬਣਾਇਆ ਕੋਈ ਸ਼ੱਕ ਨਹੀਂ, ਪਰ ਮਾਇਆ ਦਾ ਜਾਲ ਵੀ ਉਹਨੇ ਪਾ ਦਿੱਤਾ। ਇਸ ਜਾਲੀ ਵਿੱਚ ਆਪ ਹੀ ਫਸੇ ਪਏ ਨੇ ਬੰਦੇ, ਆਪ ਹੀ ਉਹਨੇ ਜਾਲ ਬਣਾਇਆ, ਆਪੇ ਜਾਲ ਵਿੱਚ ਉਹਨੇ ਸਭ ਨੂੰ ਫਸਾ ਦਿੱਤਾ। ਪਰ ਯਾਦ ਰੱਖੋ, ਬਣਾਉਣ ਵਾਲਾ, ਸਮਾਉਣ ਵਾਲਾ ਤੇ ਸਭ ਕੁਝ ਕਰਨ ਵਾਲਾ ਕੇਵਲ ਸਾਹਿਬ ਹੀ ਪ੍ਰਮਾਣਿਕ ਹੈ, ਪਰਮਾਤਮਾ ਹੀ ਹੈ ਜੋ ਸਭ ਥਾਂ ਤੇ ਪ੍ਰਵਾਨਕ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਅਲਾਣੀ ਦਾ ਇਹ ਪਹਿਲਾ ਪਦਾ ਸੀ। ਮੈਂ ਫਿਰ ਦੁਹਰਾ ਦੇਣਾ, ਇਸ ਪਦੇ ਵਿੱਚ ਗੁਰਦੇਵ ਨੇ ਸਿਰਫ ਸਿਰਜਣਹਾਰ ਪਰਮਾਤਮਾ ਦੀ ਵਿਆਪਕਤਾ, ਜੋ ਕੁਝ ਉਹਨੇ ਬਣਾਇਆ ਇਹਦੇ ਵਿੱਚ ਆਪ ਬਿਰਾਜਮਾਨ ਹੈ, ਕੋਈ ਐਸਾ ਘੱਟ ਨਹੀਂ ਜਿਹਦੇ ਵਿੱਚ ਉਹ ਨਹੀਂ। ਪਰ ਮਨ 'ਚ ਕਈ ਵਾਰੀ ਆਉਂਦਾ ਹੈ ਕਿ ਆਹ ਜਿਹੜੀ ਦਵੈਸ਼ ਪਤਾ ਨਹੀਂ ਕਿਉਂ ਨਹੀਂ ਸਾਨੂੰ ਦੇਖਣ ਦਿੰਦੀ। ਮੈਂ ਕਈ ਵਾਰੀ ਸੋਚਣਾ ਹੁੰਦਾ ਕਿ ਭਾਈ ਸਾਹਿਬ, ਭਾਈ ਘਨੱਈਆ ਸਾਹਿਬ ਜੀ ਦੀ ਅਸੀਂ ਸਾਖੀ ਸਾਰੇ ਕਰਨੇ ਸੱਚ ਇਹ, ਤੇ ਅਸੀਂ ਕਹਿੰਦੇ ਹਾਂ ਕਿ ਡਿੱਗੇ ਹੋਏ ਦੁਸ਼ਮਣ ਵਿੱਚੋਂ ਵੀ, ਲਾਚਾਰ ਹੋਏ ਦੁਸ਼ਮਣ ਵਿੱਚੋਂ ਵੀ ਉਹਨੂੰ ਆਪਣੀ ਆਵਾਜ਼ ਸੁਣਾਈ ਦਿੱਤੀ। ਉਹਨੇ ਡਿੱਗੇ ਖੋਏ ਦੇ ਮੂੰਹ ਨਾਲ ਹੱਥ ਲਾ ਕੇ ਉਹਨੂੰ ਪਾਣੀ ਪਿਲਾਇਆ। ਇੱਕ ਵਾਰੀ ਦਾਸ ਕਥਾ ਕਰ ਰਿਹਾ ਸੀ ਤੇ ਇਸ ਬਾਰੇ ਮੈਂ ਬੋਲਦਿਆਂ ਕਿਹਾ ਕਿ ਭਾਈ ਸਾਹਿਬ, ਭਾਈ ਘਨੱਈਆ ਸਾਹਿਬ ਜੀ ਡਿੱਗਿਆ ਹੋਇਆਂ ਨੂੰ ਪਾਣੀ ਪਿਲਾਉਂਦੇ ਪਏ, ਉਹਨਾਂ ਦੇ ਮੁੱਖ ਨਾਲ ਆਪਣਾ ਹੱਥ ਲਾਉਂਦੇ ਨੇ, ਜਦੋਂ ਕੋਈ ਪਾਣੀ ਮੰਗਦਾ ਦੌੜ ਕੇ ਉਹਦੇ ਮੂੰਹ 'ਚ ਪਾਣੀ ਪਾਉਂਦੇ ਤੇ ਸ਼ਿਕਾਇਤ ਕੀਤੀ। ਸਭ ਨੂੰ ਪਤਾ ਕਿ ਕਲਗੀਧਰ ਸਵਾਮੀ ਜੀ ਨੇ ਬੁਲਾ ਲਿਆ ਤੇ ਭਰੇ ਦੀਵਾਨ 'ਚ ਪੁੱਛਿਆ ਸੀ ਭਾਈ ਘਨੱਈਆ ਸਾਹਿਬ ਨੂੰ ਕਿ ਇਹ ਸਾਰੇ ਸੱਜਣ ਕਹਿ ਰਹੇ ਨੇ ਕਿ ਆਪ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਹੋ, ਤੇ ਉਹਨਾਂ ਹੱਥ ਜੋੜ ਕੇ ਕਿਹਾ ਦਾਤਾ, ਅੱਜ ਤੱਕ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਤੇ ਨਾਲ ਦੇ ਸਿੰਘਾਂ ਨੇ ਕਿਹਾ, ਸਾਡੇ ਸਾਹਮਣੇ ਪਿਲਾਇਆ, ਅਸੀਂ ਅੱਖਾਂ ਨਾਲ ਦੇਖਿਆ। ਹਜ਼ੂਰ ਵੱਲ ਮੁੱਖ ਕਰਕੇ ਕਹਿਣ ਲੱਗੇ, ਭਾਈ ਘਨੱਈਆ ਸਾਹਿਬ ਦਾਤਾਰ ਜੀ, ਸੱਚੀ ਗੱਲ ਇਹ ਵੇ, ਮੈਂ ਜਦੋਂ ਵੀ ਕੋਈ ਪਾਣੀ ਮੰਗਦਾ ਹੈ ਮੈਨੂੰ ਦੁਸ਼ਮਣ ਦੀ ਆਵਾਜ਼ ਹੀ ਨਹੀਂ ਸੁਣਾਈ ਦਿੱਤੀ, ਸਾਰਿਆਂ ਆਵਾਜ਼ਾਂ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਹੀ ਆਵਾਜ਼ਾਂ ਮਾਰਦਾ ਦਿਸਿਆ, ਦੂਜਾ ਕੋਈ ਦਿਸਿਆ ਹੀ ਨਹੀਂ, ਕੋਈ ਨਜ਼ਰ ਨਹੀਂ। ਉਸ ਸੱਜਣ ਨੇ ਕਥਾ ਸੁਣਨ ਤੋਂ ਬਾਅਦ ਗੱਲ ਬੜੀ ਸੋਹਣੀ ਕਹੀ, ਇਹ ਕੋਈ ਜ਼ਰੂਰੀ ਨਹੀਂ ਕਿ ਅਸਾਂ ਕਥਾ ਵਾਲਿਆਂ ਕੋਲ ਬੜਾ ਗਿਆਨ, ਨਹੀਂ, ਥੱਲੇ ਬੈਠੇ ਸਰੋਤਿਆਂ ਕੋਲ ਬਹੁਤ ਕੁਝ, ਘਰਾਂ 'ਚ ਸੁਣਨ ਵਾਲਿਆਂ ਕੋਲ ਬੜਾ ਗਿਆਨ। ਉਹਦਾ ਮਨ ਭਰ ਆਇਆ, ਅੱਖਾਂ ਭਰ ਕੇ ਕਹਿੰਦਾ, ਭਾਈ ਸਾਹਿਬ ਆਪਾਂ ਕਿੱਥੇ ਆ ਖਲੋਤੇ? ਮੈਂ ਮਨ ਸੋਚਿਆ ਪਤਾ ਨਹੀਂ ਬੋਲਦਿਆਂ ਕੋਈ ਭੁੱਲ, ਕਿਉਂਕਿ ਜਦੋਂ ਬੰਦਾ ਬਹਾਵ 'ਚ ਬੋਲਦਾ ਕੋਈ ਸ਼ਬਦ, ਕੋਈ ਲਫ਼ਜ਼ ਤਲਫ਼ਜ਼ ਸਹੀ ਨਾ ਨਿਕਲਿਆ ਹੋਵੇ। ਮਨ ਭਰ ਕੇ ਕਹਿੰਦੇ ਨੇ ਕਿ ਅਸੀਂ ਕਿੱਥੇ ਆ ਖਲੋਤੇ ਸਿੱਖ? ਇੱਕ ਉਹ ਸਿੱਖ ਗੁਰੂ ਦਾ ਜਿਹਨੂੰ ਡਿੱਗੇ ਕੋਈ ਦੁਸ਼ਮਣ ਵਿੱਚੋਂ ਵੀ ਗੁਰੂ ਦੀ ਆਵਾਜ਼ ਸੁਣਾਈ ਦਿੰਦੀ ਏ, ਕਿਤਨੀ ਬਦਕਿਸਮਤੀ, ਅੱਜ ਇੱਕ ਸਿੱਖ ਨੂੰ ਦੂਜੇ ਸਿੱਖ ਵਿੱਚੋਂ ਗੁਰੂ ਦਿਖਾਈ ਨਹੀਂ ਦਿੰਦਾ ਪਿਆ। ਗੱਲ ਉਹਦੀ ਬੜੀ ਸੋਹਣੀ ਸੀ, ਸਿੱਖ ਵਿੱਚੋਂ ਸਿੱਖ ਨਹੀਂ ਦਿਸ ਰਿਹਾ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਇਹਦੇ ਸੰਬੰਧ ਵਿੱਚ, ਵੈਸੇ ਜਿਹੜਾ ਉਹਨਾਂ ਦਾ ਦਸਮ ਗੁਰੂ ਚਮਤਕਾਰ ਹੈ ਉਹਦੇ ਵਿੱਚ ਭਾਈ ਘਨੱਈਆ ਸਾਹਿਬ ਦੀ ਉਹਨਾਂ ਨੇ ਕਵਿਤਾ ਦਿੱਤੀ। ਉਹਦੇ ਵਿੱਚ ਭਾਈ ਸਾਹਿਬ ਦੇ ਬਾਰੇ ਉਹ ਲਿਖਦੇ ਨੇ ਕਿ ਜਦੋਂ ਸ਼ਿਕਾਇਤ ਹੋਈ ਤੇ ਉਹਨਾਂ ਪੁਕਾਰ ਕੇ ਕਿਹਾ ਕਿ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਕੋਈ ਦੂਜਾ ਨਹੀਂ ਤੈਨੂੰ ਪਿਆਇਆ, ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭ ਨਹੀਂ ਦਿਸਹਾਈ, ਤੂੰ ਹੀ ਮੈਨੂੰ ਨਜ਼ਰ ਆਏ। ਅੱਗੋਂ ਫਿਰ ਮਹਾਰਾਜ ਜੀ ਨੇ ਕੀ ਕੀਤਾ, ਹੱਸੇ, ਹੱਸ ਪਏ ਗੱਲ ਸੁਣ ਕੇ ਕਿ ਤੈਨੂੰ ਪਲਾਣੀ ਪਿਲਾਇਆ ਦਾਤਾ, ਕਲਗੀ ਵਾਲਿਆ ਤੇਰੇ ਮੁੱਖ ਛੁਪਾਇਆ, ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭ ਨਹੀਂ ਦਿਸ ਆਈ। ਹੱਸੇ ਤੇ ਗੱਲ ਲਾਇਆ ਪਿਆਰਾ, ਗਲਵਕੜੀ ਚ ਲਾ ਲਿਆ ਭਾਈ ਸਾਹਿਬ ਨੂੰ ਤੇ ਨਾਲ ਕਿਹਾ, ਡੱਬੀ ਖੱਤ ਪੜਾਈ, ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ, ਕੱਲਾ ਪਾਣੀ ਨਹੀਂ ਤੂੰ ਮਲਮ ਵੀ ਆਪਣੇ ਨਾਲ ਰੱਖ। ਅਸੀਂ ਰੈੱਡ ਕ੍ਰਾਸ ਦੀ ਗੱਲ ਕਰਨੀ ਹੈ, ਮੈਂ ਬੇਨਤੀ ਕਰਾਂਗਾ, ਦੇਖੋ ਸਿੱਖ ਇੱਧਰ ਧਿਆਨ ਦੇ, ਸਿੱਖ ਦਾ ਤਾਂ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ, ਰੈੱਡ ਕ੍ਰਾਸ ਸਾਂਭਦਾ ਲਾਚਾਰ ਲੋਕਾਂ ਨੂੰ। ਮੈਂ ਤਾਂ ਕਈ ਵਾਰੀ ਕਹਿੰਦਾ ਰੈੱਡ ਕ੍ਰਾਸ ਦੇ ਤਾਂ ਬਾਨੀ ਭਾਈ ਕਨਈਆ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਦੀ ਜੋਤ ਹੈ ਜਿਹਨੇ ਆਵਾਜ਼ ਦੇ ਕੇ ਕਿਹਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਖੋ। ਉਭਾਰ ਮੈਂ ਪ੍ਰਕਰਨ ਵਿੱਚ ਰਹਾ, ਇਸ ਅਲਾਣੀ ਦੇ ਪਹਿਲੇ ਪਦੇ 'ਚ ਸਿਰਜਣਹਾਰ ਸਾਰੀਆਂ ਥਾਵਾਂ 'ਤੇ ਆਪ ਸਮਾਇਆ ਹੈ। ਹੁਣ ਦੂਸਰੇ ਪਦੇ ਵਿੱਚ ਉਸ ਹਕੀਕਤ ਨੂੰ ਦਾਤਾ ਕਹਿਣ ਲੱਗੇ ਨੇ ਜਿਹੜੀ ਮੇਰੇ ਨਾਲ ਹੀ ਵਾਪਰਨੀ ਹੈ, ਤੁਹਾਡੇ ਨਾਲ ਵੀ ਵਾਪਰਨੀ ਹੈ, ਅਤੇ ਸਾਡੇ ਘਰਾਂ ਵਿੱਚ ਪਹਿਲਾਂ ਵਾਪਰ ਚੁੱਕੀ ਹੈ ਅਤੇ ਅਗਾਂਹ ਵੀ ਵਾਪਰੇ। ਉਹ ਕੀ ਹਕੀਕਤ ਹੈ? ਉਹ ਸਤਿਗੁਰੂ ਦੂਜੇ ਪਦੇ ਵਿੱਚ ਬਖਸ਼ਿਸ਼ ਕਰਦੇ ਹਨ,
ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਦਾ ਹੈ ਸੰਸਾਰੋ ਵਾ।
ਇਸ ਦੂਜੇ ਪਦੇ ਦੀ ਪਹਿਲੀ ਤੋਂ ਕਿ ਬਾਬਾ, ਬਾਬਾ ਦਾ ਅਰਥ ਹੈ ਭਾਈ, ਆਇਆ ਹੈ, ਆਇਆ ਹੈ ਦਾ ਅਰਥ ਜਿਹੜਾ ਜੰਮਿਆ ਹੈ, ਜਿਹਦਾ ਜਨਮ ਹੋਇਆ, ਉੱਠ ਚੱਲਣਾ, ਆਏ ਹੋਏ ਨੇ ਇੱਕ ਦਿਨ ਇੱਥੋਂ ਉੱਠ ਪੈਣਾ ਹੈ, ਇਹਨੂੰ ਤੁਰਨਾ ਪੈਣਾ ਹੈ। ਅੱਧ ਪੰਧ, ਅੱਧ ਪੰਧ, ਵੈਸੇ ਪੰਧ ਦਾ ਅਰਥ ਹੁੰਦਾ ਸਫ਼ਰ, ਬਾਂਠ, ਅੱਧ ਦਾ ਅਰਥ ਹੈ ਵਿਚਕਾਰ। ਅੱਧ ਪੰਧ ਹੈ ਸੰਸਾਰ ਹੋਵਾ। ਮੈਂ ਅਰਜ਼ ਕੀਤੀ ਸੀ ਜਿਹੜਾ ਬਾਵੇ ਨੂੰ ਕੰਨਾ ਲੱਗਾ ਇਹ ਅਲਾਣੀ ਦੀ ਧੁਨੀ ਹੈ। ਹੁਣ ਅੱਧ ਪੰਧ ਹੈ ਸੰਸਾਰ ਹੋਵਾ, ਆਹ ਜਿਹੜਾ ਸੰਸਾਰ ਹੈ ਨਾ, ਮਤ ਸਮਝ ਕੇ ਕੱਲੀ ਮੇਰੀ ਮੰਜ਼ਿਲ ਇਹ ਵੇ, ਜੇ ਤੇਰਾ ਜਨਮ ਹੋ ਗਿਆ, ਪਰਿਵਾਰ ਮਿਲ ਗਿਆ, ਸੁੱਖ ਮਿਲ ਗਿਆ, ਤੂੰ ਸਮਝੇ ਮੇਰੀ ਮੰਜ਼ਿਲ ਮਿਲ ਗਈ, ਨਹੀਂ। ਇਹ ਤਾਂ ਅੱਧ ਵਿਚਾਲਾ ਰਸਤਾ ਹੈ, ਇਹ ਮੰਜ਼ਿਲ ਨਹੀਂ। ਜਿਹੜਾ ਆਇਆ ਹੈ ਉਹਨੇ ਇੱਥੋਂ ਚੁਲਣਾ, ਇਉਂ ਕਹਿ ਲਓ ਸੰਸਾਰ ਤਾਂ ਇੱਕ ਸਰਾਂ ਹੈ, ਮੁਕਾਮ ਨਹੀਂ, ਮੁਕਾਮ ਤੇਰਾ ਬਹੁਤ ਦੂਰ ਹੈ। ਇਹ ਜੋ ਆਇਆ ਉਹਨੇ ਇੱਕ ਦਿਨ ਇੱਥੋਂ ਜ਼ਰੂਰ ਜਾਣਾ ਹੈ।
ਸਿਰ ਸਿਰ ਸਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ।
ਹਰ ਇੱਕ ਦੇ ਸਿਰ ਤੇ ਉਸ ਸਿਰਜਣਹਾਰੇ ਨੇ ਲੇਖ ਲਿਖ ਦਿੱਤੇ, ਕੋਈ ਦੁੱਖ ਛਪਾ ਰਿਹਾ, ਕੋਈ ਸੁੱਖ ਮਾਣ ਰਿਹਾ ਹੈ, ਤੇ ਜਿਹੋ ਜਿਹਾ ਕਿਸੇ ਨੇ ਪੁਰਬ ਹੋਇਆ ਉਹ ਕੁਛ ਉਹਨੂੰ ਨਸੀਬ ਹੋ ਰਿਹਾ ਹੈ। ਇਹ ਦੁੱਖ ਤੇ ਸੁੱਖ ਪੁਰਬ ਦਾ ਹੀ ਵਿਚਾਰ ਚੱਲ ਰਿਹਾ ਹੈ। ਹਜ਼ੂਰ ਕਹਿੰਦੇ ਨੇ ਫਰ ਇਨਸਾਨ ਇਸ ਗੱਲ ਨੂੰ ਸਮਝਦਾ ਨਹੀਂ, ਸੁੱਖ ਵੇਲੇ ਇਹਨੂੰ ਪਰਮਾਤਮਾ ਹੰਕਾਰ ਵਿੱਚ ਇਹਨੂੰ ਭੁੱਲ ਜਾਂਦਾ, ਦੁੱਖ ਵੇਲੇ ਉਲਾਂਭੇ ਦਿੰਦਿਆਂ ਭੁੱਲ ਜਾਂਦਾ ਹੈ। ਇਹ ਦੁੱਖ ਤੇ ਸੁੱਖ ਜਿਹੜਾ ਆਇਆ ਹੈ ਪੂਰਬ ਦੀ ਖੇਡ ਨਾਲ ਲੈ ਕੇ ਆਇਆ ਹੈ।
ਦੁੱਖ ਸੁੱਖ ਦੀਆ ਜਿਹਾ ਕੀਆ, ਸੋ ਨਿਭ ਹੈ ਜੀ ਨਾਲੇ।
ਦੁੱਖ ਸੁੱਖ ਦੀਆ ਜਿਹਾ ਕੀਆ, ਜਿਹੋ ਜੇ ਤੂੰ ਕਰਮ ਕੀਤੇ ਤੇਰੇ ਕਰਮਾਂ ਕਰਕੇ ਦੁੱਖ ਤੇ ਸੁੱਖ ਬਣ ਗਿਆ। ਲੇਖ ਉਹਨੇ ਲਿਖੇ ਨੇ, ਦੁੱਖ ਸੁੱਖ ਦੀਆ ਉਹਨੇ ਦਿੱਤਾ, ਜਿਹਾ ਕੀਆ ਤੂੰ ਜਿਹੋ ਜਿਹਾ ਕੀਤਾ, ਸੋ ਨਿਭ ਹੈ ਜੀ ਨਾਲੇ, ਤੇਰੇ ਨਾਲ ਉਹ ਕੁਝ ਨਿਭਣਾ ਜੋ ਕੋਈ ਤੂੰ ਕਰਨਾ ਪਿਆ ਹੈ। ਉਂਝ ਵੈਸੇ ਸਿਆਣੇ ਲੋਕ ਕਹਿੰਦੇ ਨੇ, ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ, ਕਿ ਇਨਸਾਨ ਦੇ ਨਾ ਤਿੰਨ ਮਿੱਤਰ ਨੇ, ਇੱਕ ਧਾਨੇ ਦਾ ਮਿੱਤਰ ਹੈ, ਦੂਜਾ ਪਰਿਵਾਰ ਸਾਕ ਸੰਬੰਧੀ ਇਹਦੇ ਮਿੱਤਰ ਨੇ, ਅਤੇ ਤੀਜੇ ਇਹਦੇ ਕਰਮ ਮਿੱਤਰ ਨੇ। ਜਿਹੜਾ ਧਨ ਮਿੱਤਰ ਹੈ ਨਾ, ਇਹ ਜਿਉਂਦੇ ਜੀ ਛੱਡ ਜਾਂਦਾ ਹੈ। ਸੱਚੀ ਗੱਲ ਹੈ, ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨਾ ਕਿ ਇਹਦਾ ਕੋਈ ਪਤਾ ਨਹੀਂ, ਆਹ ਬੱਦਲ ਦੀ ਛਾਂ ਜਦੋਂ ਆਉਂਦੀ ਹੈ, ਕਦੀ ਕੋਈ ਦਾਅਵਾ ਕਰਕੇ ਕਹਿ ਸਕਦਾ ਬੱਦਲ ਦੀ ਛਾਂ ਮੇਰੇ 'ਤੇ ਖਲੋਣਾ? ਆਹ ਅੱਧਾ ਘੰਟਾ ਪਹਿਲਾਂ ਪਿਛਲੇ ਸ਼ਹਿਰ 'ਚ ਸੀ ਛਾਂ, ਉੱਥੋਂ ਛੱਡ ਕੇ ਧੁੱਪ ਕਰਕੇ ਅੱਗੇ ਆ ਗਈ। ਜਿਵੇਂ ਬੱਦਲ ਦੀ ਛਾਂ ਇੱਕ ਥਾਂ 'ਤੇ ਕਦੀ ਰੁਕਦੀ ਨਹੀਂ, ਜਿਸ ਧਨ ਦਾ ਤੂੰ ਮਾਣ ਕਰਨਾ ਮਨਾ, ਇਹ ਧਨ ਤਾਂ ਬੱਦਲ ਦੀ ਛਾਂ ਇਹ ਕਈਆਂ ਦੀ ਜੇਬ ਵਿੱਚ ਪਿਆ, ਅੱਜ ਤੇਰੀ ਜੇਬ ਵਿੱਚ, ਅਗਲੀ ਘੜੀ ਪਤਾ ਨਹੀਂ ਕਿਹਦੇ ਦੀ ਜੇਬ ਵਿੱਚ ਚਲੇ ਜਾਣਾ ਹੈ। ਇਹ ਮਿੱਤਰ ਤਾਂ ਨਹੀਂ ਨਾ, ਬੰਦਗੀ ਤੋਂ ਬਿਨਾਂ ਬੱਦਲ ਦੀ ਛਾਂ ਹੈ, ਇਹ ਟਿਕਦਾ ਨਹੀਂ। ਦੂਜੀ ਬੇਨਤੀ ਕਰਾਂਗਾ, ਧਨ ਜਿਉਂਦਿਆਂ ਛੱਡ ਜਾਂਦਾ ਹੈ, ਅਤੇ ਜਿਹੜਾ ਪਰਿਵਾਰ ਰਿਸ਼ਤੇਦਾਰ ਨੇ ਇਹਨਾਂ ਨੇ ਮਰਿਆ ਹਰ ਹਾਲਤ ਵਿੱਚ ਛੱਡਣਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਕਈ ਵਾਰੀ ਬੰਦੇ ਦਾ ਮਰਿਆ ਤੱਕ ਧਨ ਨਾਲ ਚੱਲਦਾ, ਕਰੋੜਾਂ ਪਤੀ ਬੰਦੇ ਮਰਦੇ ਨੇ, ਅਰਬਾਂ ਪਤੀ ਮਰਦੇ, ਧਨ ਨਹੀਂ ਜਾਂਦਾ ਕੋਲ ਰਹਿੰਦਾ, ਪਰ ਮਰਿਆ ਉਹ ਧਨ ਵੀ ਚਲਾ ਗਿਆ ਅਤੇ ਜਿਹੜਾ ਪਰਿਵਾਰ ਨਾਲ ਹੈ। ਸੱਚ ਇਹ ਵੀ ਜਦੋਂ ਮੌਤ ਆਉਂਦੀ ਹੈ ਹਰ ਇੱਕ ਰਿਸ਼ਤਾ ਉਦੋਂ ਖਿਣ ਹੋ ਜਾਂਦਾ, ਟੁੱਟ ਜਾਂਦਾ ਹੈ। ਸਤਿਗੁਰੂ ਨੇ ਬਚਨ ਕੀਤੇ ਅਤੇ ਤੀਸਰੇ ਨੇ ਕਰਮ, ਨਾ ਧਨ ਕਿਸੇ ਦੇ ਨਾਲ ਗਿਆ, ਨਾ ਪਰਿਵਾਰ ਕਿਸੇ ਦੇ ਨਾਲ ਗਿਆ, ਖਾਲੀ ਦੁਨੀਆਂ 'ਚੋਂ ਅੱਜ ਤੱਕ ਕੋਈ ਨਹੀਂ ਗਿਆ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਦਾਸ ਬੇਨਤੀ ਕਰਦਾ ਹੁੰਦਾ ਕਿ ਕੋਈ ਨਹੀਂ ਜੇ ਖਾਲੀ ਗਿਆ ਅੱਜ ਤੱਕ ਦੁਨੀਆਂ ਤੋਂ, ਅਤੇ ਨਾ ਕਿਸੇ ਖਾਲੀ ਜਾਣਾ। ਧਨ ਨਹੀਂ ਗਿਆ, ਪਰਿਵਾਰ ਨਹੀਂ ਗਿਆ, ਮਿੱਤਰ ਨਹੀਂ ਗਏ, ਜ਼ਮੀਨ ਨਹੀਂ ਗਈ, ਪਦਵੀਆਂ ਨਾਲ ਨਹੀਂ ਗਈਆਂ, ਪਰ ਯਾਦ ਰੱਖੋ ਖਾਲੀ ਵੀ ਕੋਈ ਨਹੀਂ ਗਿਆ। ਕੋਈ ਔਗਣਾਂ ਦੀਆਂ ਪੰਡਾਂ ਬੰਨ ਕੇ ਚਲਾ ਗਿਆ, ਕੋਈ ਪਰਮਾਤਮਾ ਦੀ ਬੰਦਗੀ ਆਪਣੇ ਨਾਲ ਲੈ ਗਿਆ, ਖਾਲੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਗੁਣਾ ਗਵਾਈ ਗੰਟੜੀ ਅਵਗਣ ਚੱਲੀ ਬੰਨ। ਕਿਸੇ ਨੇ ਗੁਣ ਲੈ ਲਏ, ਕਿਸੇ ਦੇ ਨਾਲ ਔਗਣ ਚਲੇ ਗਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਜੋ ਕੁਝ ਤੂੰ ਕੀਤਾ, ਇਸੇ ਨੂੰ ਬਾਣੀ ਵਿੱਚ ਵੀ ਫਰਮਾਇਆ ਕਿ ਦੱਦੈ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਜਾਂ ਸਤਿਗੁਰੂ ਬਾਰਾਂ ਮਾਂ 'ਚ ਵੀ ਕਹਿੰਦੇ ਨੇ ਕਿ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਪਜੀ ਸਾਹਿਬ 'ਚ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਇਹ ਦੁੱਖ ਸੁੱਖ ਜੋ ਕੋਈ ਤੂੰ ਕੀਤਾ ਕਮਾਇਆ, ਇਹ ਤੇਰੇ ਜੀ ਦੇ ਨਾਲ ਨਿਭੇਗਾ।
ਜੇ ਕਰਮ ਕਰਾਏ ਕਰਤਾ ਦੂਜੇ ਕਾਰਨ ਭਾਲੇ,
ਜੇ ਕਰਮ ਕਰਤੇ ਪੁਰਖ ਵਾਹਿਗੁਰੂ ਨੇ ਕਰਾਏ, ਚੇਤੇ ਰੱਖੋ ਜੀਵ ਉਹੋ ਜੇ ਕਰੇ ਜਾ ਰਹੇ। ਫਿਰ ਸਤਿਗੁਰੂ ਸੁਰ ਚੁੱਕਦੇ ਨੇ, ਤੇਰੇ ਵਸ਼ ਕੀ ਜੀਵ, ਉਹ ਕਰਮ ਕਰਾ ਰਹੇ ਹੈ ਤੇ ਉਸੇ ਤਰ੍ਹਾਂ ਜੀਵ ਕਰਮ ਕਰ ਰਾਖੇ, ਕੋਈ ਦੂਜੀ ਕਾਰ ਕਰਨ ਵਾਲਾ ਨਹੀਂ।
ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਣ ਹਾਰੋ,
ਜਿਹਨੇ ਸਭ ਕੁਝ ਸਿਰਜਿਆ ਹੈ ਉਹ ਆਪ ਨਿਰਾਲਮ ਹੈ, ਸਾਰਿਆਂ ਵਿੱਚ ਹੈ ਵੀ ਤੇ ਸਭ ਤੋਂ ਵੱਖ ਵੀ, ਉਹਦੇ ਉੱਤੇ ਕੋਈ ਲੇਪ ਸ਼ੇਪ ਨਹੀਂ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਕੋਈ ਹਰਕ ਨਹੀਂ, ਕੋਈ ਸੋਗ ਨਹੀਂ, ਉਹ ਨਿਰਲੇਪ ਹੈ। ਤੇ ਬਾਕੀ ਜਿੰਨੀ ਸੰਸਾਰ ਬੰਨਿਆ ਉਹਨੇ ਧੰਦੇ 'ਚ ਜਕੜਿਆ, ਇਹ ਜੇ ਛੁੱਟ ਸਕਦਾ ਤੇ ਕੇਵਲ ਹੁਕਮ ਨਾਲ, ਜਿਹੜਾ ਉਹਦੇ ਹੁਕਮ ਨੂੰ ਮੰਨੇਗਾ ਉਹਦਾ ਛੁਟਕਾਰਾ ਹੁੰਦਾ ਹੈ।
ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੋ,
ਦੇਖੋ ਆਹ ਸਤਿਗੁਰੂ ਦਾ ਬਚਨ ਧਿਆਨ ਦੇਖ ਕੇ ਸਰਨ ਕਰਨ ਵਾਲਾ ਹੈ ਕਿ ਅੱਜ ਕੱਲ ਬੰਦੇ ਦਾ ਆਹੀ ਤਾਂ ਅੰਦਰ ਹੈ। ਸਿਮਰਨ ਦੀ ਗੱਲ ਕਰੋ, ਕੱਲ ਨੂੰ ਸ਼ੁਰੂ ਕਰਾਂਗਾ, ਅੱਜ ਸ਼ਾਮ ਤੱਕ ਸ਼ੁਰੂ ਕਰ ਲਿਆਂਗਾ। ਕਹਿਣ ਲੱਗੇ ਕੱਲ ਕੱਲ ਕਰਦਿਆਂ ਇੱਕ ਦਿਨ ਤੇਰੇ 'ਤੇ ਕਾਲ ਆ ਗਿਆ, ਕੱਲ ਆਈ ਨਾ। ਦੇਖੋ ਅੱਜ ਤੱਕ ਨਾ ਕਦੀ ਬੰਦੇ ਕੋਲ ਕੱਲ ਨਹੀਂ ਆਈ। ਪਿਛਲੇ ਸਾਲ ਵੀ ਮੇਰਾ ਖਿਆਲ ਹਜ਼ੂਰ ਦੇ ਪੁਰਬ ਦੇ ਦਿਨਾਂ ਵਿੱਚ ਹੀ, ਸ਼ਾਇਦ ਉਦੋਂ ਪਿਛਲੇ ਸਾਲ, ਵੈਸੇ ਮੈਨੂੰ ਯਾਦ ਰਹਿੰਦਾ ਕਿ ਮੈਂ ਕਿਹੜੇ ਸਾਲ ਕੀ ਬੋਲ ਕੇ ਗਿਆ। ਉਦੋਂ ਇਹ ਐਲਾਣੀਆਂ ਆਈਆਂ ਸਨ, ਧੰਨ ਸਰਨ ਦਾ ਸੱਚਾ ਪਾਤਸ਼ਾਹ। ਮੈਂ ਇੱਕ ਅਰਜ਼ ਕੀਤੀ ਸੀ ਕਿ ਅਸੀਂ ਪੰਜਾਬੀ 'ਚ ਜਿਹੜਾ ਸ਼ਬਦ ਕੱਲ੍ਹ ਹੈ ਨਾ, ਇਹਨੂੰ ਦੋ ਕਾਲ ਵਾਸਤੇ ਵਰਤਨੇ, ਇਹਨੂੰ ਫਿਊਚਰ ਲਈ ਵੀ ਵਰਤਨੇ ਆ ਅਤੇ ਇਹਨੂੰ ਪਾਸਟ ਲਈ ਵੀ ਵਰਤਨੇ। ਕੱਲ੍ਹ ਸ਼ਬਦ, ਗੱਲ ਸੁਣਿਓ ਧਿਆਨ ਨਾਲ, ਕਿ ਜਿਹੜਾ ਆਉਣ ਵਾਲਾ ਦਿਨ ਹੈ ਉਹ ਵੀ ਕੱਲ੍ਹ, ਅਤੇ ਜਿਹੜਾ ਲੰਘ ਚੁੱਕਾ ਦਿਨ ਹੈ ਉਹਨੂੰ ਵੀ ਅਸੀਂ ਕਹਿੰਦੇ ਹਾਂ ਕੱਲ੍ਹ। ਅੰਗਰੇਜ਼ੀ ਵਿੱਚ ਤਾਂ ਨਹੀਂ ਨਾ ਕਹਿੰਦੇ ਕਿ ਟੂਡੇ ਯਸਟਰਡੇ ਟੁਮਾਰੋ, ਉਹ ਤਿੰਨੇ ਦਿਨਾਂ ਦੇ ਵੱਖ ਨਾ, ਪਰ ਆਪਣੇ 'ਚ ਆਉਣ ਵਾਲਾ ਵੀ ਕੱਲ੍ਹ ਅਤੇ ਲੰਘ ਚੁੱਕਾ ਵੀ ਕੱਲ੍ਹ, ਇਹ ਕਿਉਂ ਕਹਿ ਦਿੱਤਾ ਜੀ? ਅਸਲ 'ਚ ਇਹਦੇ ਵਿੱਚ ਬੜੀ ਰਮਜਕ ਹੈ। ਕੱਲ੍ਹ ਤੋਂ ਹੀ ਬਣਦਾ ਹੈ ਕਾਲ, ਜਿਹੜਾ ਆਉਣ ਵਾਲਾ ਹੈ ਉਹਦਾ ਕੋਈ ਭਰੋਸਾ ਨਹੀਂ, ਉਹਨੇ ਆਉਣਾ ਹੈ ਕਿ ਨਹੀਂ, ਅਤੇ ਜਿਹੜਾ ਜਾ ਚੁੱਕਾ ਉਹਦੇ 'ਤੇ ਭਰੋਸਾ, ਉਹਨੇ ਦੁਬਾਰਾ ਕਦੀ ਆਉਣਾ ਨਹੀਂ। ਕੱਲ ਦਾ ਮਤਲਬ ਜਿਹੜਾ ਖਾਧਾ ਗਿਆ। ਮੈਂ ਫਿਰ ਬੇਨਤੀ ਕਰਾਂ, ਅੱਜ ਤੱਕ ਕਦੀ ਕਿਸੇ ਕੋਲ ਕੱਲ ਨਹੀਂ ਆਇਆ, ਜਿੱਦਣ ਵੀ ਆਇਆ ਅੱਜ ਹੀ ਆਇਆ, ਤੇ ਅੱਜ 12 ਘੰਟਿਆਂ ਦਾ ਨਾਂ ਨਹੀਂ, ਅੱਜ ਕੇਵਲ ਇੱਕ ਸਵਾਸ ਦਾ ਨਾਂ ਹੈ, ਜਿਹੜਾ ਅੰਦਰ ਆ ਗਿਆ ਉਹੀ ਅੱਜ ਹੈ, ਜਿਹੜਾ ਬਾਹਰ ਨਿਕਲ ਗਿਆ ਉਹ ਕੱਲ ਹੈ। ਅੱਜ ਸਿਰਫ ਇੱਕ ਖਿੰਨ, ਇੱਕ ਦਿਨ ਨਹੀਂ, ਸਿਰਫ ਇੱਕ ਸਵਾਸ। ਕਹਿੰਦੇ ਨੇ ਅੱਜ ਕੱਲ ਕਰਦਿਆਂ ਇਹੋ ਜਿਹੀ ਖੇਡ ਵਾਪਰੀ ਕਿ ਅੱਜ ਕੱਲ ਕਰਦਿਆਂ ਕਰਦਿਆਂ ਬੰਦੇ ਦੇ ਨੇੜੇ ਕਾਲ ਆ ਗਿਆ, ਦੂਜੇ ਵਿਕਾਰਾਂ ਵਿੱਚ ਪੈ ਗਿਆ। ਦੇਖੋ ਮੈਂ ਬੇਨਤੀ ਕਰਾਂਗਾ, ਆਪ ਕਿਤਨੇ ਘਰਾਂ 'ਚ ਸੁਣਦੇ ਵੀ ਬੈਠੇ ਹੋ ਕਿ ਜਦੋਂ ਬੰਦਾ ਕਥਾ ਸੁਣਦਾ ਨਾ, ਫਿਰ ਕਹਿੰਦਾ ਨਹੀਂ ਵੀ ਅੱਜ ਜਿਹੜੀ ਗੱਲ ਸੁਣੀ ਹੈ ਕੱਲ੍ਹ ਤੋਂ ਲਾਗੂ। ਜਦੋਂ ਕੱਲ੍ਹ ਆਉਂਦਾ ਨਾ ਅੱਜ ਮੰਨ ਕੇ, ਉਦੋਂ ਫਿਰ ਦਲੱਤੀਆਂ ਮਨ ਮਾਨਦਾ। ਸੂਫੀਆਂ ਦੇ ਵਿੱਚ ਇੱਕ ਵਾਰੀ ਇੱਕ ਸੂਫੀ ਦਰਵੇਸ਼ ਨੂੰ ਕਿਸੇ ਪੁੱਛਿਆ ਵੀ ਇਹ ਸਾਰੇ ਅੱਲਾਹ ਦੀ ਬੰਦਗੀ ਕਰਦੇ ਨੇ ਅਤੇ ਸਾਰਿਆਂ ਦੀ ਅਵਸਥਾ ਕਿਸ ਤਰ੍ਹਾਂ ਦੀ। ਉਹਨਾਂ ਨੇ ਹੱਸ ਕੇ ਗੱਲ ਇੱਕ ਕਹੀ ਸੀ, ਮੈਂ ਇਹ ਵੀ ਦੌਰਾਨ ਲੱਗਾ। ਕਹਿੰਦੇ ਨੇ ਕੁਝ ਬੰਦੇ ਤੇ ਹੁੰਦੇ ਨੇ ਸ਼ੁਤਰ ਮੁਰਗ ਦੀ ਤਰ੍ਹਾਂ, ਕੁਝ ਬੰਦੇ ਹੁੰਦੇ ਨੇ ਕੁਕੜੀ ਦੀ ਤਰ੍ਹਾਂ, ਤੇ ਕੁਝ ਬੰਦੇ ਹੁੰਦੇ ਨੇ ਬਾਜ਼ ਤੇ ਉਕਾਬ ਦੀ ਤਰ੍ਹਾਂ। ਉਹਨਾਂ ਕਿਹਾ ਮਹਾਰਾਜ ਅਸੀਂ ਪਿਆਰ ਬਾਰੇ ਸਮਝਦੇ ਪੁੱਛਦੇ ਹਾਂ, ਤੁਸੀਂ ਪੰਛੀਆਂ ਦੀਆਂ ਉਦਾਹਰਨਾਂ ਦੇਈ ਜਾਂਦੇ। ਕਹਿਣ ਲੱਗੇ ਮੈਂ ਤੁਹਾਡੀ ਗੱਲ ਦਾ ਉੱਤਰ ਦੇਣ ਲੱਗਾ ਕਿ ਸ਼ੁਤਰ ਮੁਰਗ ਦੇ ਖੰਭ ਬੜੇ ਵੱਡੇ ਨੇ, ਪਰ ਅੱਜ ਤੱਕ ਕਿਸੇ ਨੇ ਉੱਡਦਾ ਨਹੀਂ ਦੇਖਿਆ। ਸ਼ੁਤਰ ਮੁਰਗ ਉੱਡ ਨਹੀਂ ਸਕਦਾ ਨਾ, ਖੰਭ ਬੜੇ ਵੱਡੇ ਨੇ, ਪਰ ਉਹ ਪੈਰਾਂ ਤੇ ਆਪਣੀਆਂ ਲੱਤਾਂ ਨਾਲ ਦੌੜਦਾ ਜ਼ਰੂਰ ਹੈ ਪਰ ਉੱਡਦਾ ਨਹੀਂ। ਕਹਿੰਦੇ ਕਿਤਨੀ ਬਦਕਿਸਮਤੀ, ਦੇਖੋ ਰੱਬ ਨੇ ਕੀ ਖੇਡ ਬਣਾਈ ਕਿ ਖੰਭ ਏਡੇ ਵੱਡੇ ਦਿੱਤੇ, ਉਡਾਰੀ ਕੋਈ ਨਹੀਂ। ਕਈ ਬੰਦੇ ਐਸੇ ਤੁਲੇ ਫਿਰਦੇ ਨੇ ਜਿਨ੍ਹਾਂ ਕੋਲ ਖੰਭ ਤਾਂ ਹੈਗੇ ਨੇ ਪਰ ਧਰਤੀ ਜੋਗੀ ਜੀ ਕੇ ਮਰ ਜਾਂਦੇ ਨੇ, ਕਦੀ ਆਤਮਕ ਉਡਾਰੀ ਨਹੀਂ ਮਾਰੀ। ਕਹਿਣ ਲੱਗੇ ਗੱਲ ਤਾਂ ਵਾਕਈ ਠੀਕ, ਉਹਨਾਂ ਕੋਈ ਪਤਾ ਨਹੀਂ ਪਿਆਰ ਕੀ, ਪ੍ਰੀਤ ਕੀ, ਸਿਮਰਨ ਕੀ। ਕਹਿਣ ਲੱਗੇ ਦੂਜੇ ਨੇ ਕੁੱਕੜੀ ਦੀ ਤਰ੍ਹਾਂ, ਆ ਮੁਰਗੀ, ਕੁੱਕੜੀ ਨੂੰ ਪਕੜ ਕੇ ਨਾ ਕੋਠੇ 'ਤੇ ਲੈ ਜਾਓ ਅਤੇ ਉੱਚਾ ਉਹਨੂੰ ਉਡਾਈ ਮਾਰੋ, ਜਿੰਨਾ ਮਰਜ਼ੀ ਉੱਚਾ ਉਡਾਰੀ ਮਰਵਾ ਲਓ, ਕੁੱਕੜੀ ਭੱਦੀ ਜੀ ਉਡਾਰੀ ਮਾਰ ਕੇ ਫਿਰ ਡਿੱਗ ਪੈਂਦੀ ਹੈ। ਕੁਝ ਬੰਦੇ ਐਸੇ ਨੇ ਸੁਣਦੇ ਵੀ ਅੱਜ ਨਾ ਕੀਰਤਨ ਸੁਣਿਆ, ਬਚਨ ਸੁਣੇ, ਕਥਾ ਸੁਣੀ, ਬਸ ਜੀ ਕੱਲ੍ਹ ਤੋਂ ਫੈਸਲਾ। ਸਵੇਰੇ ਉੱਠੇ, ਨਿਤਨੇਮ ਕੀਤਾ, ਬੰਦਗੀ ਕੀਤੀ, ਅਤੇ ਜਦੋਂ ਥੋੜ੍ਹੇ ਜਿਹਾ ਕੁਛ ਸੰਗ 'ਚ ਗਏ ਨਾ, ਚੌਥੇ ਕੁ ਦਿਨ ਫਿਰ ਗੁਟਕਾ ਲਪੇਟ ਕੇ ਰੱਖ ਦਿੱਤਾ ਅਲਮਾਰੀ 'ਚ, ਕੁੱਕੜੀ ਦੀ ਤਰ੍ਹਾਂ ਥੋੜ੍ਹੇ ਜਿਹੇ ਉੱਡੇ ਫਿਰ ਡਿੱਗ ਪਏ। ਇਸ ਤਰ੍ਹਾਂ ਹੀ ਹੁੰਦਾ। ਅਤੇ ਤੀਜੇ ਨੇ ਬਾਜ਼ ਦੀ ਤਰ੍ਹਾਂ, ਉਕਾਬ ਦੀ ਤਰ੍ਹਾਂ, ਜਿਹੜੇ ਇੱਕ ਵਾਰੀ ਤੁਰ ਪਏ ਫਿਰ ਡਿੱਗੇ ਨਹੀਂ, ਚੱਲ ਪਏ ਫਿਰ ਪਿੱਛਾ ਮੁੜੇ ਨਹੀਂ, ਉੱਡ ਪਏ ਤੇ ਕੋਈ ਥੱਲੇ ਸੱਟ ਨਾ ਸਕਿਆ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਅੱਜ ਕੱਲ੍ਹ ਕਰਦਿਆਂ ਕਰਦਿਆਂ ਮੌਤ ਆ ਗਈ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਹਜ਼ੂਰ ਨੇ ਫੁਰਮਾਇਆ ਕਿ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਕੋਠੇ ਧੁੱਕਣ ਕੇਤੜਾ, ਪਿਰ ਨਿੰਦੜੀ ਨਿਵਾਰ, ਜੋ ਦੇ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ। ਜਿਹੜੇ ਦਿਨ ਮਿਲੇ ਸਨ ਉਹ ਨਿਕਲ ਗਏ। ਸ਼੍ਰੀ ਮਾਨ ਭਾਈ ਸਾਹਿਬ ਵੀਰ ਜੀ, ਭਾਈ ਵੀਰ ਸਿੰਘ ਜੀ, ਉਹਨਾਂ ਦੀ ਰਚਨਾ ਨਾਲ ਕਿ ਅੱਜ ਨੂੰ ਸਾਂਭ, ਕੱਲ੍ਹ ਕਦੀ ਕਿਸੇ 'ਤੇ ਨਹੀਂ ਆਏ। ਉਹਨਾਂ ਦੀਆਂ ਪੰਜਾਬੀ ਦੀਆਂ ਇਹ ਸਤਰਾਂ ਕਿ ਕੱਲ੍ਹ ਚੁੱਕੀ ਹੈ ਬੀਤ ਵਸ ਤੋਂ ਦੂਰ ਨਿਸਾਈ, ਪਲਕ ਅਜੇ ਹੈ ਦੂਰ ਨਹੀਂ ਵਿਤ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਕੀਰਤ ਹਰ ਰੰਗ ਚਾਹੁੰਦਿਆਂ ਅੱਜ ਸੰਭਾਲ। ਕਬੀਰ ਕਾਲ ਕਰਮਤਾ ਅਵੈ ਕਰ, ਅਵ ਕਰਤਾ ਸੋਇਤਾਲ, ਪਾਛੈ ਕਛੂ ਨਾ ਹੋਏਗੋ ਜੋ ਸਿਰ ਪਰ ਆਵੇ ਕਾਲ। ਹਜ਼ੂਰ ਨੇ ਕਿਹਾ ਅੱਜ ਕੱਲ ਕਰਦਿਆਂ ਕਰਦਿਆਂ ਮਨੁੱਖ ਦੂਜੇ ਭਾਵ ਵਿਕਾਰ ਵਿੱਚ ਫਸਿਆ ਹੈ।
ਜਮ ਮਾਰਗ ਪੰਥ ਨ ਸੁਜਈ, ਉਜੜ ਅੰਧ ਗੁਬਾਰੋ ਵਾ।
ਤੀਜੇ ਪਦੇ ਵਿੱਚ ਕਿਹਾ ਵੀ ਮੌਤ ਤੋਂ ਬਾਅਦ ਜਮਾਂ ਦੇ ਮਾਰਗ ਵੱਲ ਚੱਲ ਪਿਆ, ਕੰਮ ਕੋਈ ਚੰਗਾ ਕੀਤਾ ਨਹੀਂ ਸੀ, ਅੱਗੇ ਹਨੇਰਾ, ਕੋਈ ਵਸਦੀ ਨਹੀਂ, ਉਜਾੜ ਵਿੱਚ ਪੈ ਜਾਂਦਾ ਹੈ।
ਨਾ ਜਲ ਲੀਫ ਤੁਲਾਈਆਂ, ਨਾ ਭੋਜਨ ਪਰ ਕਾਰੋਵਾ।
ਨਾ ਤਾਂ ਤੁਲਾਈਆਂ ਜਿਹੜੀਆਂ ਵਿਛਾ ਕੇ ਸੌਂਦੇ ਹਾਂ, ਨਾ ਫਰਿੱਜ ਦਾ ਠੰਡਾ ਪਾਣੀ, ਨਾ ਕੋਕ, ਨਾ ਜੋ ਕੁਝ ਖਾਂਦੇ ਪੀਂਦੇ, ਕੁਛ ਨਹੀਂ। ਅੱਗੇ ना बिस्तरे ना जल ना 36 प्रकार दा भोजन। जदों जमा दा रस्ता आया, कोपा नेरा आया, जो कुछ सारी जिंदगी भोगया ओदे विच्चों कुछ भी नाल नहीं निभिया।
भोजन पाओ ना ठंडा पानी ना कापड़ सिंगारो,
ना भोजन ना ठंडा पानी ते ना जड़े इन्ने ने कपड़े बदलदा सी, कपड़े भी कोई ना। सतगुरु कहिंदे ने कुछ भी अगे नहीं, ते ना इहदे तन दा जिहड़े सेंट अतर ला के शिंगार करदा सी। कहिंदे ने जिस रस्ते तू जाना ये शिंगार भी कोई नहीं जाने, कुछ भी तेरे नाल नहीं।
गल संगल सिर मारे उबो ना दिसै घर बारो,
गल संगल सिर मारे उब, गल विच संगल पा लिया, वक्त मेरा हो चल है। ये कई सज्जन कहिंदे आ नहीं जी ये तां पुरानियां गल्लां संजीए, कोई जम कोई नहीं, ये संगल कोई नहीं, ये कुछ नहीं। मैं कहना भी सानू तां होर कोई पता नहीं, जे सानू तां साडे बापू गुरु नानक साहब सच्चे पातशाह ने कहा ते आसा की वार विच कहा भी सब कुछ है बे। नानक जी उपाय कह लिख नाम है धर्म बहालिया, उथे सच्चे ही सच निबड़ा, टुन वख कड्डे जजमालिया, थाउ ना पायन कूड़ यार मुँह काले दोजक चालिया। आप ही ने भोग भोग कह कोई पसमड़ भौर सधाया, वड्डा होवा दुनीदार गल संगल घत चलाया। सिर ते मार पैंदी गले च संगल, ते अगे कुछ घर बार दिसदे नहीं, ना महल दिसदे, ना कोठियां, ना कारां, कुछ भी नजर नहीं आउंदा।
इबके राहे जम्मण नाही पछताणे सिर पारो,
इबके राहे फिर जदों मार पैंदी है कहिंदा मौत वेले मैनू बचाओ, ये गुरु नानक साहिब दे बचन। जमा ने अगे ला लिया, हुण कहिंदा मैं दान पुन कर लां। सतगुरु कहिंदे ने जदों वत्तर दा वेला सी उदों दाणा बीजिया कोई नहीं, हुण तेरा खेत रह गया वीरान, हुण तां चलण दा समा आया ते कहिंदा पिया मैं पुन बीजन लगा। हुण दे बीजे बीज नहीं उगणे, हुण तां जो कुछ बीजिया जो कर्म कीते इन्हां नूं कट के अगे तुर।
बिन साचे को बेली नाही साचा एहो बीचारो,
हजूर कहिंदे ने कोई कपड़ा कोई पानी कोई कोठियां कोई कारां कोई पदवियां, मैं बेनती करा इत्थे सब कुछ चलदा जी, कपड़े ने घर ने सब कुछ। अगे नहीं किसे पुछना भी ये कित्थों दा प्राइम मिनिस्टर है, ये कित्थों दा चीफ मिनिस्टर है, ये केड़े मुल्क दा बादशाह है। बाबा जी कहिंदे ने सच ए वे, अगे तो एक है कि जे जुग चारे आरजा होर दसूनी होए, नवा खंडा भी जानिए नाल चले सब कोए, चंगा नाव रखाए कै जस कीरत जगले, जे तिस नदर ना आवी तां वात ना पुछे के, किसे नहीं पुछना। जो कोई तू इकट्ठा करी बैठा मना इस विचों एक तिल भी तेरे नाल नहीं, ये सच्चा विचार है। हजूर सच्चे पातशाह इस तो अगे बख्शिश कर देखन।
बाबा रोवह रवह सो जानिए है मिल रोवह गुण सारे वा।
चौथे पदे दी प्रारंभता, मौत तो बाद परिवार रोंदा है। उंज वैसे गुरबाणी विच स्यापा करना ढाहां मारनिया रोना इनू बिल्कुल स्वीकार नहीं कीता। हजूर ने तो बाणी विच कहा रोवण वाले जेतड़े सब बन्ने पंड पराल, ओही ओही क्या करो है होशी सोई, तुम रोवोगो उसनू तुमको कौन रोई। महाराज कहिंदे नहीं रोना परवाह नहीं। गुरु अमरदास जी ने कहा मत मैं पिछा कोई रोव सी सो मैं मूल ना पाया। हजूर कहिंदे ने असल च जेड़ा मनुखा जन्म लै परमात्मा दे प्रेम विच रोवे बैराग विच रोवे ते रोंदिया होया नाम विच जुड़ जाए उसका रोना प्रवान है।
रोवे माया मुठड़े तंदड़ा रोवन हारे वा।
सतगुरु कहिंदे ने बंदे लोक रोंदे ने माया नू धंदे नू वलेवे कारण रोंदे ने। मैं बेनती करा कि आज जेड़ा संसार दी खेड़ तुसी बड़ी नेड़े होके देख दे, जदों कोई जवान चला जाता है ना तो कई बार जदों अफसोस करने वाले आते ने तो कहिंदे ने भी अजे छोटे ने बच्चे, जा मन लो किसे घर का एक बच्चा चला जाए भी अजे बच्चे छोटे ने, जे 20 साल होर जी जाता बच्चा फिर वड्डा हो जाता, इहदा मतलब 20 साल तो बाद मर जाता, फिर कोई गल नहीं, अपने सुख नूं रोने आ ना, किन्ना कुछ जी जाता बाद च मर जाए। नहीं प्यारे हो, दुनिया धंधे नूं रोंदी है, कोई टावा टावा जिहड़ा रब लई रोंदा है। जदों कोई रब लई रोंदा है, चेते रखियो उदों पूरी कायनात उहदे बिरह दी आवाज़ सुन के, कूक सुन के रोन लग पैंदी। मेरे सतगुरु ने फरमाया, मैं रोवंदी सब जग रुना, रुनड़े बनो पंखेरू। ओनू रोना जानो जेड़ा बिरह विच आके प्रभु लई रोंदा है।
धंधा रोवै मैल न धोवै सुपनंतर संसारो।
धंधे नू लोक रोंदे ने, अंदर दी मैल धोंदे नहीं पै, ते जो कोई जगत देखने आ ए सुपने दी खेड है।
जो बाजी गर पर मैं भूले झूठ मुठे अहंकारो।
बाजी गर अपनी खेड रचांदा है, कई कोई दिखांदा है, पर ओ झूठी खेड च रचे, क्योंकि घड़ी बाद ओदी खेड उजड़ जानी है।
आपे मार्ग पावन हारा आपे कर्म कमाए।
अखीर ते दाता फिर सुरत साडी नु चोक के कहंदे ने, आपे ही रस्ते पाण वाला वाहिगुरु, आपे ही चंगे कर्म कमाउण वास्ते ओ बख्शिश करदा है।
नाम रते गुर पूरै राखे नानक सहज सुभाए।
नाम विच रते ने पूरे गुरु ने मौत दे भय तो बचा लिया। नाम विच रत्या ली मौत डरावनी नहीं, मौत सोहला है। मैं समाप्ति करन तो पहला कल भी एक बेनती कीती सी कि असी सोहिला साहब का पाठ करने, पहला शब्द है वो कि संबत साहा लिखिया मिलकर पावो तेल दो सज्जन आसीसड़िया जो हो वह साहिब सुमेल। घर घर एको पहुंचा सदड़े नित पवन सदन खारा सिमरिया नानक से देहे आवन। उदाहरण है विआह दी, तेल पाउणा माइए चा माइए पाना, बेटी दे विआह दीआं खुशियां दी उदाहरण है, ते चेते मौत पै करांदे ने। क्यों इंज है कि मौत लोकां लई डर है भय है, पर जेड़ा गुरु नानक साहिब दा सिख शब्द दी कमाई करेगा उहदे वास्ते मौत भय नहीं, उहदे वास्ते मौत इस तरह खुशी है जिवें विआह दा चाउ हुंदा है। उहदे लई मौत सोहला है, उहदे लई मौत मंगलमय गीत है, उहदे लई मौत आनंदमय गीत है। मौत आवे लोग कहिंदे ने खाए, पर गुरबाणी कहिंदी है कबीर मोहे मरने का चाओ है हाए नहीं। मोहे मरने का चाओ है, मरूं तो हर कै द्वार, मत हर पूछे कौन कै परा हमारे बार। सतगुरु कृपा करे अज इनियां बेनतियां आप जी स्वीकार करियो, क्योंकि दास ने कुछ समय बाद अज की हजूर साहब नू जाना है, उत्थे कथा विचार ले, इस करके अज संपन्नता इन्नी की। धन गुरु रामदास सोढ़ी सुल्तान सच्चे पातशाह जी, तुहाडा कोटान कोट शुकर। तुसी तरस कीता सतगुरु हर साल दी तरह ऐ साल अपनी गोद अपना प्यार बख्शिया। मैं सन्मान योग सिंह साहब, ज्ञानी जगतार सिंह जी, मुख ग्रंथी साहब श्री दरबार साहब, जथेदार श्री अकाल तख्त साहब, समूह सिंह साहबाना का मैनेजर श्री दरबार साहब प्रधान जी, और समुचे मंजी साहब के ग्रंथी साहब स्टाफ सब का धन्यवादी हाँ। तुसी गुरु रामदास के दर च मैनू सेवा करन दा सुभाग बख्शिया। मेरे तो इन्ने दिन बोलदियां कोई लफज तलफज घरां भी सुनदियां भी कोई वध घट बोलिया गया, मैनू बख्श दिया जे। एक अरदास करियो गुरु रामदास कृपा करियो, अंतले सवास तक तेरे दर दी बख्शीश मिलदी रहे। सब दा तह दिलो धन्नवाद जी। आओ सतगुरु दा अमृत बचन अखीरलियां तुका सुन के संपन्नता करिए जी।
आपे मार्ग पावन हारा आपे कर्म कमाए, नाम रते गुरपुरै राखे नानक सहज सुभाए।
वाहे गुरु जी का खालसा।